ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਿਸ ਕਉ ਬਿਸਰਾ ਪ੍ਰਾਨ ਪਤ ਦਾਤਾ ਸੋਈ ਗਨਹੁ ਅਭਾਗਾ ਚਰਨ ਕਮਲ ਜਾ ਕਾ ਮਨ ਰਾਂਗਿਓ ਅਮੇ ਸਰੋਵਰ ਪਾਗਾ ਜਿਸ ਕਉ ਬਿਸਰਾ ਪ੍ਰਾਨ ਪਤ ਦਾਤਾ ਸੋਈ ਗਨਹੁ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਇਸ ਪਾਵਨ ਔਰ ਪਵਿੱਤਰ ਅਸਥਾਨ, ਜਿਸ ਅਸਥਾਨ ਦਾ ਸਾਨੀ ਪੂਰੀ ਸ੍ਰਿਸ਼ਟੀ ਵਿੱਚ ਦੂਸਰਾ ਕੋਈ ਹੈ ਨਹੀਂ, ਜਿਸ ਦੇ ਉੱਪਰ, ਜਿਸ ਦੀ ਰੂਹਾਨੀਅਤ ਦੇ ਉੱਪਰ, ਸਰਬ ਸ੍ਰੇਸ਼ਟਾ ਦੇ ਉੱਪਰ ਆਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੋਹਰ ਲਾਈ ਹੋਵੇ, ਉਸ ਪਵਿੱਤਰ ਬਾਰਗਾਹ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਔਰ ਦੀਦਾਰੇ ਕਰਨ ਵਾਸਤੇ ਆਪ ਦੂਰੋਂ ਨੇੜਿਓਂ ਦੇਸ਼ਾਂ ਔਰ ਵਿਦੇਸ਼ਾਂ ਵਿੱਚੋਂ ਚੱਲ ਕਰਕੇ ਆਏ ਹਾਂ। ਸਾਧ ਸੰਗਤ ਜੀ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਅਸੀਂ ਸੱਚਖੰਡ ਸ਼ਬਦ ਦੇ ਨਾਲ ਸੰਬੋਧਨ ਕਰਦੇ ਹਾਂ। ਦੁਨੀਆਂ ਦੇ ਲੋਕ ਪ੍ਰਕਿਰਤੀ ਦੇ ਵੱਖੋ ਵੱਖਰੇ ਨਜ਼ਾਰਿਆਂ ਨੂੰ ਬੜਾ ਅਦਭੁਤ, ਬੜਾ ਸੁੰਦਰ ਮੰਨਦੇ ਆ। ਦੱਸਿਆ ਜਾਂਦਾ ਕਿਸੇ ਵੇਲੇ ਇਸ ਦੇਸ਼ ਦੀ ਮਹਾਰਾਣੀ ਬੇਗਮ ਨੂਰ ਜਹਾਂ ਕਸ਼ਮੀਰ ਦੀਆਂ ਵਾਦੀਆਂ ਵਿੱਚ ਗਈ ਔਰ ਉੱਥੇ ਉਸਨੇ ਉਸ ਜਗ੍ਹਾ ਦੀ ਸੋ ਦੇਖ ਕਰਕੇ ਉਸ ਦੇ ਸੌਂਦਰੀਆ ਨੂੰ ਉਹ ਮਨੋਹਰ ਹੋਈ ਔਰ ਪ੍ਰੇਮ ਦੇ ਵਿੱਚ ਆ ਕਰਕੇ ਉਹਨੇ ਫਰਦੌਸੀ ਦਾ ਇੱਕ ਸ਼ੇਰ ਪੜ੍ਹਿਆ, ਗਰ ਫਰਦੌਸ ਬਰ ਰੂਏ ਜ਼ਮੀ ਅਸਤੋ ਹਮੀ ਅਸਤੋ ਹਮੀ ਅਸਤੋ ਹਮੀ ਅਸਤੋ। ਇਹ ਫਾਰਸੀ ਦਾ ਇੱਕ ਬੜਾ ਮਸ਼ਹੂਰ ਸ਼ੇਰ ਆ, ਜਿਸ ਦਾ ਭਾਵ ਇਹ ਆ ਕਿ ਜੇ ਸ੍ਰਿਸ਼ਟੀ ਦੇ ਉੱਪਰ ਬਰ ਰੂਏ ਜ਼ਮੀ ਅਸਤੋ, ਜੇ ਇਸ ਧਰਤੀ ਜਿਹੜੀ ਮਾਲਿਕ ਨੇ ਸਾਜੀ ਆ, ਇੱਥੇ ਦੇ ਰਹਿਣ ਵਾਲੇ, ਇੱਥੇ ਦੀ ਸੰਸਕ੍ਰਿਤੀ, ਇਸ ਨੂੰ ਮਾਤ ਲੋਕ ਪ੍ਰਿਥਵੀ ਕਹਿੰਦੇ ਆ, ਇਸ ਦੇਸ਼ ਨੂੰ ਭਾਰਤ ਵਰਸ਼ ਕਹਿੰਦੇ ਆ, ਜੇ ਇਸ ਸ੍ਰਿਸ਼ਟੀ ਦੇ ਉੱਪਰ ਨਿਰੰਕਾਰ ਨੇ ਜੰਨਤ ਦਾ ਬਹਿਸ਼ਤ ਦਾ ਇੱਕ ਟੁਕੜਾ ਬਣਾਇਆ ਤੇ ਉਸ ਨੇ ਕਸ਼ਮੀਰ ਦੀਆਂ ਵਾਦੀਆਂ ਨੂੰ ਕਿਹਾ। ਪ੍ਰਸਾਦ ਸੰਗਤ ਜੀ, ਸਿੱਖ ਵਾਸਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਡਿੱਠੇ ਸਭੇ ਥਾਮ ਨਹੀਂ ਤਾਂ ਜਿਹਾ ਬੱਧ ਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਇਸ ਤੋਂ ਪਾਵਨ ਸਥਾਨ ਸਿੱਖ ਵਾਸਤੇ ਬੇਸ਼ੱਕ ਉਹ ਇੱਥੇ ਦਾ ਰਹਿਣ ਵਾਲਾ, ਬੇਸ਼ੱਕ ਉਹ ਵਿਦੇਸ਼ਾਂ ਦਾ ਰਹਿਣ ਵਾਲਾ, ਇਸ ਨਾਲੋਂ ਪਾਵਨ ਔਰ ਪਵਿੱਤਰ ਸਥਾਨ ਕੋਈ ਨਹੀਂ। ਇਸ ਅਸਥਾਨ 'ਤੇ ਸਾਧ ਸੰਗਤ ਜੀ ਸੈਂਕੜੇ ਰਾਜੇ ਚੁੱਕੇ, ਸੈਂਕੜੇ ਫਕੀਰ ਚੁੱਕੇ, ਅਨਮਤਾਂ ਵਾਲੇ ਮਨਮਤਾਂ ਵਾਲੇ ਤੱਕ ਚੁੱਕੇ, ਔਰ ਬ੍ਰਹਮ ਗਿਆਨੀ ਸਤਪੁਰਸ਼ ਮਹਾਪੁਰਸ਼ ਚੁੱਕੇ। ਇਸ ਪਵਿੱਤਰ ਸਥਾਨ 'ਤੇ ਇੱਕ ਰਾਗੀ ਸਿੰਘ ਹੋਇਆ ਕਰਦੇ ਸਨ, ਜਿਹੜੇ ਪੂਰੀ ਕੌਮ ਦੇ ਵਿੱਚ ਇੱਕ ਮੁਕੱਦਸ ਬ੍ਰਹਮ ਗਿਆਨੀ ਵਜੋਂ ਸਤਿਕਾਰੇ ਜਾਂਦੇ ਸਨ। ਉਹਨਾਂ ਦਾ ਨਾਮ, ਉਹਨਾਂ ਦੀ ਸ਼ਖਸੀਅਤ ਕਿਸੇ ਵਾਕਫੀਅਤ ਦੀ ਮੁਤਾਜ ਨਹੀਂ ਹੈ। ਉਹਨਾਂ ਦਾ ਨਾਮ ਬ੍ਰਹਮ ਗਿਆਨੀ ਬਾਬਾ ਸ਼ਾਮ ਸਿੰਘ ਜੀ, ਔਰ ਉਹ ਇਸ ਪਾਵਨ ਅਸਥਾਨ ਨੂੰ ਸੰਬੋਧਨ ਕਰਦੇ ਆਪਣੀਆਂ ਲਿਖਤਾਂ ਦੇ ਵਿੱਚ, ਜਿਹੜੀਆਂ ਹੱਥ ਲਿਖਤਾਂ ਸਾਨੂੰ ਮਿਲਦੀਆਂ, ਬਾਬਾ ਜੀ ਦੀ 123 ਵਰੇ ਉਮਰ ਹੋਈ, ਜਿਸ ਵਿੱਚੋਂ ਉਹਨਾਂ ਨੇ 90 ਸਾਲ ਇਸ ਪਾਵਨ ਸ਼ਹਿਰ ਦੇ ਵਿੱਚ ਸੁਧਾਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿੱਚ ਬਤੀਤ ਕੀਤਾ, ਔਰ 70 ਸਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਨਿਰੋਲ ਨਿਸ਼ਕਾਮ ਕੀਰਤਨ ਕੀਤਾ। ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਿੱਥੇ ਕਿਤੇ ਵੀ ਲਿਖਿਆ, ਇਹਨਾਂ ਸ਼ਬਦਾਂ ਦੇ ਨਾਲ ਲਿਖਿਆ, ਤੀਰਥ ਰਾਜ ਮਹਾਰਾਜ ਸ਼੍ਰੀ ਗੁਰੂ ਰਾਮਦਾਸਪੁਰ ਸੁਧਾਸਰ ਸ਼੍ਰੀ ਅੰਮ੍ਰਿਤਸਰ ਸਾਹਿਬ। ਤੁਸੀਂ ਤੀਰਥਾਂ ਦੇ ਤੀਰਥ, ਤੀਰਥ ਰਾਜ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਔਰ ਦੀਦਾਰ ਵਾਸਤੇ ਸੋ ਆਏ ਹਾਂ। ਇਹ ਸਮਾਂ ਸਾਨੂੰ ਸੁਭਾਗ ਦਾ ਮਿਲਿਆ, ਸੱਚੇ ਪਾਤਸ਼ਾਹ ਦੀ ਪਾਵਨ ਔਰ ਪਵਿੱਤਰ ਮਰਿਆਦਾ ਕੀਰਤਨ ਔਰ ਕਥਾ ਗੁਰੂ ਘਰ ਦੇ ਦੋ ਥੰਮੇ ਆ ਗੁਰੂ ਕੀ ਸੰਗਤ ਵਾਸਤੇ। ਸਿੱਖ ਦਾ ਵਿਅਕਤੀਗਤ ਜੀਵਨ ਸੇਵਾ ਔਰ ਸਿਮਰਨ, ਸਿੱਖ ਦਾ ਜਮਾਤੀ ਧਰਮ ਸੰਗਤ ਦੇ ਵਿੱਚ ਆਉਣਾ ਅਤੇ ਕਥਾ ਅਤੇ ਕੀਰਤਨ ਦੇ ਨਾਲ ਜੁੜਨਾ, ਇੱਥੇ ਦੀ ਪਾਵਨ ਮਰਿਆਦਾ ਜੋ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੋਢੀ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਹੁਕਮਨਾਮਾ ਬਖਸ਼ਦੇ ਆਪਣੇ ਪਵਿੱਤਰ ਦਰ ਤੋਂ, ਉਸ ਅੰਮ੍ਰਿਤ ਵੇਲੇ ਦੇ ਪਾਵਨ ਹੁਕਮਨਾਮੇ ਸ਼੍ਰੀ ਮੁਖਵਾਕ ਦੀ ਵਿਚਾਰ ਇਸ ਪਾਵਨ ਸਥਾਨ 'ਤੇ ਅਸੀਂ ਕਰਨ ਵਾਸਤੇ ਆਉਂਦੇ ਹਾਂ। ਸਤਿ ਸੰਗਤ ਜੀ, ਬਾਣੀ ਦੇ ਵਿੱਚ ਕਥਾ ਦੀ ਮਹੱਤਤਾ ਬਾਰ ਬਾਰ ਦਰਸਾਈ ਗਈ ਆ, ਕਿਤੇ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ, ਕਿਤੇ ਕੱਥੜੀਆਂ ਸੰਤਾ ਤੇ ਸਿਖਾਉ ਪੰਧੀਆਂ, ਇਹ ਸੁੱਖ ਦਾ ਰਾਹ ਆ। ਅਸੀਂ ਸ਼ਬਦ ਨਾਲ ਜੁੜੇ ਹੋਏ ਲੋਕ ਹਾਂ, ਸਾਨੂੰ ਸਿੱਖ ਕਹਿੰਦੇ ਆ। ਸ਼ਬਦ ਗੁਰੂ ਸੁਰਤ ਤੁਨ ਚੇਲਾ, ਨਾ ਤਾਂ ਇੱਥੇ ਦੇਹਧਾਰੀ ਗੁਰੂ ਦੀ ਕੋਈ ਇਜਾਜ਼ਤ ਆ, ਔਰ ਸਿੱਖ ਨੂੰ ਵੀ ਆਖਿਆ ਗਿਆ ਕਿ ਤੂੰ ਆਪਣੀ ਦੇਹ ਨੂੰ ਸਿੱਖ ਨਹੀਂ ਬਣਾਉਣਾ, ਤੇਰੀ ਦੇਹ 'ਤੇ ਜਿਸ ਵੇਲੇ ਤੂੰ ਅੰਮ੍ਰਿਤ ਛਕਣਾ, ਨਾਮ ਧਰੀਕ ਹੋਣਾ, ਉਸ ਵੇਲੇ ਸਿੱਖੀ ਵਿੱਚ ਦਾਖਲਾ ਤੇਰਾ ਹੋ ਜਾਣਾ ਪੰਜ ਕਕਾਰ ਪਹਿਨ ਕਰਕੇ, ਪਰ ਤੇਰੀ ਸੁਰਤੀ ਗੁਰੂ ਦੇ ਨਾਲ ਜੁੜਨੀ ਆ। ਜਿੱਥੇ ਦੇਹਧਾਰੀ ਗੁਰੂ ਨਹੀਂ, ਉੱਥੇ ਸ਼ਬਦ ਗੁਰੂ ਸੁਰਤ ਤੁਨ ਚੇਲਾ, ਆਪਣੀ ਸੁਰਤ ਨੂੰ ਵੀ ਬਰੀਕੀ ਦੇ ਨਾਲ ਗੁਰੂ ਦੇ ਪ੍ਰੇਮ ਸ਼ਬਦ ਵਿੱਚ ਜੋੜਨਾ। ਸਤਿ ਸੰਗਤ ਜੀ, ਅਸੀਂ ਇੱਕ ਇੱਕ ਸ਼ਬਦ ਵੱਲ ਵੇਖੀਏ। ਕਥਾ ਸ਼ਬਦ ਦਾ ਆਪਣਾ ਅਰਥ ਵਿਆਕਰਨ ਦੀ ਰੀਤੀ ਅਨੁਸਾਰ, ਕਹਿ ਨਾਮ ਹੈ ਸੁੱਖ ਦਾ, ਸੁੱਖ ਦੀ ਜਗ੍ਹਾ ਥਾਂ ਤੇ ਨਾ ਹੀ ਜਗ੍ਹਾ ਦਾ, ਸਾਨੂੰ ਇਹ ਸੁੱਖ ਦੀ ਜਗ੍ਹਾ ਦੱਸਦੀ ਆ। ਸੱਤ ਸੁਹਾਣ ਸਦਾ ਮਨ ਚਾਓ, ਜਿਹੜਾ ਉਹ ਸੱਤ ਚਿਤ ਆਨੰਦ ਸਰੂਪ ਵਾਹਿਗੁਰੂ, ਬਾਣੀ ਨੇ ਵਰਣਨ ਕੀਤਾ ਕਿ ਉਹ ਕਦੇ ਮਿੱਠ ਬੋਲੜਾ, ਕਦੇ ਉਹ ਮੋਹਣ ਪਿਆਰਾ, ਕਦੇ ਉਹ ਸੁੰਦਰਿਆ, ਉਹ ਗੁਰੂ ਕੀ ਬਾਣੀ ਦੀ ਪਾਵਨ ਕਥਾ ਦੇ ਵਿੱਚੋਂ ਉਸ ਦੇ ਦਰਸ਼ਨ ਹੋਣੇ ਆ। ਸੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਰਹਿੰਦੇ ਸਮੇਂ ਵਿੱਚ ਗੁਰੂ ਕੇ ਸ਼ਬਦ ਦੀ ਵਿਚਾਰ ਕਰੀਏ। ਬਾਣੀ ਅਗਾਧ ਬੋਧ ਹੈ, ਸਿੱਖ ਦੀ ਮਤ ਅਲਪਗ ਹੈ, ਗੁਰੂ ਗਰੀਬ ਨਿਵਾਜ ਕਿਰਪਾ ਕਰਨ। ਜਿਉਂ ਅੰਦਲੇ ਹੱਥ ਟੋਹਣੀ ਹਰ ਨਾਮ ਹਮਾਰੇ, ਤੁਸੀਂ ਕਦੇ ਕੋਈ ਅੰਨਾ ਵੇਖਿਆ ਹੋਵੇ, ਗੁਰਮਤ ਦੀ ਭਾਸ਼ਾ ਵਿੱਚ ਕੋਈ ਸੂਰਮਾ ਸਿੰਘ ਵੇਖਿਆ ਹੋਵੇ, ਅੱਗੇ ਅੰਗੇ ਉਹਦੀ ਲੱਕੜੀ, ਉਹਦੀ ਡੰਗੋਰੀ ਹੁੰਦੀ ਆ, ਅਤੇ ਪਿੱਛੇ ਪਿੱਛੇ ਸਾਧ ਸੰਗਤ ਜੀ ਉਹ ਆਪ ਚੱਲਦਾ, ਉਹ ਡੰਗੋਰੀ, ਉਹ ਲੱਕੜੀ ਉਹਦਾ ਰਾਹ ਪੱਧਰਾ ਕਰਦੀ ਆ। ਅਤੇ ਇਹ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਤਸੀਰ ਇਹੋ ਜਿਹੀ ਆ। ਬੇਸ਼ੱਕ ਮੇਰੇ ਵਰਗਾ ਕੋਈ ਮਨ ਕਰਕੇ ਅੰਨਾ ਵੀ ਹੋਵੇ, ਪਰ ਸੁਣਿਆ ਅੰਧੇ ਪਾਵੇ ਰਾਹੋ, ਇਹ ਅੰਧਿਆਂ ਨੂੰ ਰਾਹ ਦੇਣ ਵਾਲੀ, ਜਿਵੇਂ ਅੰਧਲੇ ਦੇ ਹੱਥ ਵਿੱਚ ਟੋਹਣੀ ਲੱਕੜਿਆ, ਇਵੇਂ ਗੁਰੂ ਮਹਾਰਾਜ ਜੀ ਦਾ ਪਵਿੱਤਰ ਸ਼ਬਦ ਸੁਪਾਠੀ ਸਿੰਘ ਜੀ ਪੜ੍ਹਨਗੇ। ਉਸ ਦੇ ਨਾਲ ਨਾਲ ਪਾਵਨ ਔਰ ਪਵਿੱਤਰ ਗੁਰੂ ਮਹਾਰਾਜ ਜੀ ਜਿਵੇਂ ਵਿਚਾਰ ਬਖਸ਼ਦੇ ਆ, ਇਹ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰਵਾਸਾ ਹੋਏ ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਖਿਆਲਾਂ ਨੂੰ ਅੰਤਰਮੁਖ ਕਰੀਏ ਬਖਸ਼ੋ ਅਸੀਸ ਔਰ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਭਾਗਾ
ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਹ ਪਵਿੱਤਰ ਸ਼ਬਦ ਆ ਤੁਸੀਂ ਸਾਰੇ ਇਤਿਹਾਸ ਤੋਂ ਵਾਕਿਫ ਆ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੋਹੇ ਤਾਂ ਬਾਣੀ ਕਾ ਬੋਹੇ ਤਾਂ ਧੰਨ ਕਹੋ ਗੁਰੂ ਅਰਜਨ ਕੋ ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ ਗ੍ਰੰਥ ਕੀ ਉਹ ਸੁਮੇਰ ਸੁਮਾਨਾ ਇੱਕ ਸੁਮੇਰ ਪਰਬਤ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਚੜ੍ਹੇ ਸਨ ਉਸ ਨੂੰ ਸੋਨੇ ਦਾ ਅਤੇ ਹਜ਼ਾਰਾਂ ਯੋਜਨਾ ਉੱਚਾ ਗ੍ਰੰਥਕਾਰ ਦੱਸਦੇ ਆ ਸ਼ਾਇਦ ਕਿਸੇ ਨੇ ਉਸ ਦੇ ਦਰਸ਼ਨ ਕੀਤੇ ਹੋਣ ਕਿਸੇ ਦੀ ਸੁਰਤੀ ਉੱਥੇ ਤੱਕ ਪਹੁੰਚੀ ਹੋਵੇ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਚਮ ਸਰੂਪ ਧਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹੇ ਭਰ ਭਣ ਮਥੁਰਾ ਕਚ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਨਿਰੰਕਾਰ ਦੀ ਇਹ ਪੰਜਵੀਂ ਜੋਤ ਸ੍ਰੀ ਗੁਰੂ ਅਰਜਨ ਦੇਵ ਜੀ ਜੋਤੀ ਸਰੂਪ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ ਨਿਮਰਤਾ ਦੀ ਅਹੁਦੀ ਆਪ ਨਾਰਾਇਣ ਕਲਾ ਧਾਰ ਐਸੇ ਗੁਰੂ ਅਰਜਨ ਦੇਵ ਜੀ ਇਸ ਪਵਿੱਤਰ ਸ਼ਬਦ ਨੂੰ ਬਖਸ਼ਿਸ਼ ਕਰ ਰਹੇ ਆ ਇਹ ਸ਼ਬਦ ਧਨਾਸਰੀ ਰਾਗ ਦੇ ਵਿੱਚ ਹੈ ਧਨਾਸਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਸਵਾਂ ਰਾਗ ਹੈ ਰਾਗ ਤੋਂ ਅਸੀਂ ਭਾਵ ਲੈਂਦੇ ਹਾਂ ਸੰਗੀਤ ਦੀਆਂ ਸੁਰਾਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਮੁਸਲਮਾਨ ਦੇਸ਼ ਵਿੱਚ ਗਏ ਉਸ ਵੇਲੇ ਇਸਲਾਮ ਦਾ ਇੱਕ ਵਹਾਬੀ ਜੋ ਉਹਨਾਂ ਦਾ ਫਿਰਕਾ ਆ ਜੋ ਸੁੰਨੀ ਧਰਮ ਇਸਲਾਮ ਦਾ ਬੜਾ ਪ੍ਰਬਲ ਆ ਉਹਦੇ ਧਰਮ ਦੇ ਅਨੁਸਾਰ ਸੰਗੀਤ ਬੈਨ ਸੀ ਸੰਗੀਤ ਕਿਤੇ ਗਾਇਆ ਨਹੀਂ ਜਾ ਸਕਦਾ ਸੀ ਸੰਗੀਤ ਨੂੰ ਬੁਰਾ ਮੰਨਿਆ ਜਾਂਦਾ ਸੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਮੁਸਲਮਾਨ ਦੇਸ਼ਾਂ ਵਿੱਚ ਸਮਝਾਇਆ ਕਿ ਜਿਵੇਂ ਸ਼ੇਰਨੀ ਦਾ ਦੁੱਧ ਸੋਨੇ ਦੇ ਪਾਤਰ ਵਿੱਚ ਟਿਕਦਾ ਇਹ ਰਾਗ ਇਹ ਸੰਗੀਤ ਸੋਨੇ ਦਾ ਪਾਤਰ ਆ ਅਤੇ ਜੇ ਤੁਸੀਂ ਇਸ ਦੇ ਵਿੱਚ ਬੁਰੀਆਂ ਚੀਜ਼ਾਂ ਸ਼ਰਾਬ ਹੋਰ ਨਸ਼ੇ ਪਾਓਗੇ ਭਾਵ ਬੁਰਾ ਸੰਗੀਤ ਕੱਚੀ ਬਾਣੀ ਪਾਓਗੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਤਾਂ ਇਹ ਸੰਗੀਤ ਦਾ ਕੋਈ ਭਾਵ ਨਹੀਂ ਪਰ ਜਿਸ ਵੇਲੇ ਇਹ ਮਹਾਰਾਜ ਜੀ ਦਾ ਅੰਮ੍ਰਿਤ ਸ਼ਬਦ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਿਸ ਵੇਲੇ ਇਹ ਰਾਗ ਰੂਪੀ ਸੋਨੇ ਦੇ ਪਾਤਰ ਦੇ ਵਿੱਚ ਆਉਂਦਾ ਉਸ ਵੇਲੇ ਸਾਧ ਸੰਗਤ ਜੀ ਇੱਥੋਂ ਅੰਮ੍ਰਿਤ ਦੇ ਸੋਮੇ ਇਹ ਬਾਣੀ ਹੈ ਸੱਚਖੰਡ ਦੀ ਖੁਸ਼ੀਆਂ ਅਤੇ ਖੇੜੇ ਵੰਡ ਦੀ ਧਨਾਸਰੀ ਰਾਗ ਬਾਰੇ ਸਲੋਕ ਵਾਰਾਂ ਦੇ ਵਧੀਕ ਤੀਸਰੇ ਪਾਤਸ਼ਾਹ ਜੀ ਨੇ ਬਚਨ ਕੀਤਾ ਧਨਾਸਰੀ ਧਨਵੰਤੀ ਜਾਣੀ ਹੈ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ ਧਨਾਸਰੀ ਇੱਕ ਦਿਨ ਇਹ ਰਾਗ ਜਿਹੜਾ ਇਹ ਲੋਕ ਪ੍ਰਿਯ ਰਾਗ ਆ ਜਿਵੇਂ ਕੁਛ ਬੜੇ ਮਹਿੰਗੇ ਔਰ ਬੜੇ ਔਖੇ ਇਕੱਲੇ ਵਿਦਵਾਨਾਂ ਨੂੰ ਸਮਝਣ ਆਉਣ ਵਾਲੇ ਰਾਗ ਆ ਸੰਗੀਤ ਵਿੱਚ ਜਿਹੜੇ ਪ੍ਰਵੀਨ ਆ ਇਹ ਜਿਹੜਾ ਧਨਾਸਰੀ ਆ ਇਹ ਲੋਕ ਪ੍ਰਿਯ ਰਾਗ ਆ ਆਮ ਲੋਕਾਂ ਦੇ ਵਿੱਚ ਸਤਿਗੁਰੂ ਜੀ ਦੇ ਵੇਲੇ ਇਸ ਦਾ ਸੋ ਸੰਗੀਤ ਦਾ ਆਮ ਪ੍ਰਚਲਿਤ ਸੀ ਔਰ ਧਨਾਸਰੀ ਰਾਗ ਕਿਸੇ ਰਾਗੀ ਨੇ ਮਹਾਰਾਜ ਜੀ ਦੀ ਹਜ਼ੂਰੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਗਾਇਆ ਔਰ ਸੰਗਤਾਂ ਵਾਹ ਵਾਹ ਨਿਹਾਲ ਹੋ ਉੱਠੀਆਂ ਉਸ ਕੀਰਤਨੀਏ ਉਸ ਰਾਗੀ ਤਾਈਂ ਸਭ ਨੇ ਵਾਹ ਵਾਹ ਬਹੁਤ ਵਡਿਆਈ ਦਿੱਤੀ ਔਰ ਸੰਗਤਾਂ ਸਤਿਗੁਰੂ ਜੀ ਨੂੰ ਕਹਿਣ ਲੱਗੀਆਂ ਕਿ ਧੰਨ ਹੈ ਇਹ ਧਨਾਸਰੀ ਰਾਗਣੀ ਉੱਥੇ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਭੱਲੇ ਅਮਰਦਾਸ ਗੁਰ ਤੇਰੀ ਉਪਮਾ ਤੋਹੇ ਬਣ ਆਵੇ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਧਨਾਸਰੀ ਧਨਵੰਤੀ ਜਾਣੀ ਹੈ ਭਾਈ ਇਸ ਧਨਾਸਰੀ ਰਾਗ ਨੂੰ ਤਾਂ ਧਨਵੰਤੀ ਧੰਤਾਂ ਦੇ ਯੋਗ ਅਸੀਂ ਜਾਣੀਏ ਮੇਰੇ ਭਰਾਵੋ ਗੁਰੂ ਕੀ ਸੰਗਤ ਜਾਂ ਸਤਿਗੁਰ ਕੀ ਕਾਰ ਕਮਾਏ ਜਦੋਂ ਇਹਦੇ ਵਿੱਚ ਸਤਿਗੁਰੂ ਜੀ ਦਾ ਪਵਿੱਤਰ ਸ਼ਬਦ ਉਚਾਰਨ ਹੋਵੇਗਾ ਜਦੋਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਗਾਇਣ ਹੋਵੇਗਾ ਧਨਾਸਰੀ ਸਾਧ ਸੰਗਤ ਜੀ ਇਸ ਸ਼ਬਦ ਵੱਲ ਵੇਖੀਏ ਸਾਡੀ ਜਿਹੜੀ ਬੁੱਧੀ ਆ ਉਹ ਸੁੱਤੇ ਸਿੱਧ ਸੁਭਾਵਿਕ ਮਾਇਆ ਵੱਲ ਅਟਰੈਕਟ ਹੁੰਦੀ, ਜਿਵੇਂ ਚੁੰਬਕ ਲੋਹੇ ਨੂੰ ਫੜਦਾ, ਇਵੇਂ ਸਾਡੀ ਜਿਹੜੀ ਦ੍ਰਿਸ਼ਟੀ ਆ ਬਾਹਰ ਮੁਖੀ ਚੰਮ ਦੀਆਂ ਅੱਖਾਂ ਇਹ ਚੰਮ ਵੱਲ ਵੇਖਦੀਆਂ, ਮਾਇਆ ਦੇ ਪਦਾਰਥਾਂ ਵੱਲ ਵੇਖਦੀਆਂ। ਸਾਡੀ ਬੁੱਧੀ ਧਨ ਆਸ਼ਰਿਤ ਹੈ, ਉਹ ਬਾਰ ਬਾਰ ਧਨ ਮੰਗਦੀ ਆ, ਧਨ ਲੋੜਦੀ ਆ। ਮਾਇਆ ਮਨਹੋ ਨਾ ਵੀਸਰੈ ਮੰਗੈ ਦਮ ਦਮ। ਇਸ ਤਰੀਕੇ ਦੇ ਨਾਲ ਮਹਾਰਾਜ ਜੀ ਧਨ ਆਸਰੀ ਜਿਹੜੀ ਬੁੱਧੀ ਆ ਉਸ ਦੇ ਉੱਪਰ ਵਾਰ ਕਰਦੇ ਆ, ਉਹਨੂੰ ਪਰਮੇਸ਼ਰਾਕਾਰ ਬਣਾਉਂਦੇ ਆ, ਰੱਬ ਨਾਲ ਜੋੜਦੇ ਆ। ਮਹੱਲਾ ਪੰਜਵਾਂ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਇਸ ਪਵਿੱਤਰ ਸ਼ਬਦ ਨੂੰ ਉਚਾਰਨ ਕਰਦੇ ਹਨ।
ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਭਾਗਾ।
ਸਤ ਸੰਗਤ ਜੀ, ਬੇਸ਼ੱਕ ਭਾਰਤ ਵਰਸ਼ ਦੀ ਗੱਲ ਕਰੀਏ, ਬੇਸ਼ੱਕ ਹੋਰਨਾਂ ਦੇਸ਼ਾਂ ਦੀ ਗੱਲ ਕਰੀਏ, ਸਭ ਨਾਲੋਂ ਸੰਗੀਨ ਜੁਰਮ ਕਤਲ ਦਾ ਜੁਰਮ ਆ। ਕਤਲ ਜਿਸ ਨੇ ਵੀ ਕੀਤਾ ਉਸ ਨੂੰ ਕੋਈ ਨਾ ਕੋਈ ਸਜ਼ਾ, ਵੱਡੀ ਛੋਟੀ, ਕਿਤੇ ਤੇ ਮੌਤ ਦੀ ਸਜ਼ਾ, ਫਾਂਸੀ ਦੀ ਸਜ਼ਾ, ਕਿਤੇ ਸਾਧ ਸੰਗਤ ਜੀ ਉਮਰ ਕੈਦ ਮਿਲਦੀ ਆ, ਬੜੇ ਲੰਮੇ ਲੰਮੇ ਸੋ ਸਮੇਂ ਜੇਲ੍ਹ ਦੇ ਵਿੱਚ ਬਤੀਤ ਕਰਨੇ ਪੈਂਦੇ ਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਗੁਨਾਹ, ਇੱਕ ਐਬ ਮਰਨ ਦੇ ਬਰਾਬਰ, ਮਾਰਨ ਦੇ ਬਰਾਬਰ, ਕਤਲ ਦੇ ਬਰਾਬਰ ਦੱਸਿਆ। ਸੋ ਮੂਆ ਜਿਸ ਮਨੋਂ ਵਿਸਾਰੇ, ਜਿਸ ਨੂੰ ਆਪਾਂ ਆਪਣੀ ਯਾਦ ਵਿੱਚੋਂ ਭੁਲਾ ਦਈਏ, ਜਿਸ ਨੂੰ ਆਪਾਂ ਆਪਣੇ ਮਨ ਦੇ ਵਿੱਚੋਂ ਭੁਲਾ ਦਈਏ, ਉਹ ਬੇਸ਼ੱਕ ਕਿਸੇ ਵੇਲੇ ਸਾਡਾ ਕਿੰਨਾ ਨੇੜਲਾ ਸੀ, ਸਾਡਾ ਸੰਬੰਧੀ ਸੀ, ਜਦੋਂ ਉਹਨੂੰ ਮਨ ਦੇ ਵਿੱਚੋਂ ਹੀ ਵਿਸਾਰ ਦਿੱਤਾ, ਸਤਿਗੁਰੂ ਜੀ ਕਹਿੰਦੇ ਸੋ ਮੂਆ ਤੁਸੀਂ ਜਾਣੋ ਕਿ ਉਸ ਨੂੰ ਤੁਸੀਂ ਮਾਰ ਹੀ ਦਿੱਤਾ, ਉਸ ਦਾ ਕਤਲ ਹੀ ਕਰ ਦਿੱਤਾ। ਇਸ ਪਵਿੱਤਰ ਸ਼ਬਦ ਦੀ ਆਰੰਭਤਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਦੇ ਆ ਕਿ ਜਿਸ ਨੂੰ ਜਿਹੜਾ ਅਭਾਗਾ ਮਾੜੀ ਕਿਸਮਤ ਵਾਲਾ, ਜਿਸ ਨੂੰ ਪ੍ਰਾਣ ਪਤ ਸਵਾਸਾਂ ਦਾ ਮਾਲਕ ਪਰਮਾਤਮਾ ਭੁੱਲ ਜਾਂਦਾ, ਉਹਦੇ ਵਰਗਾ ਦੁਨੀਆਂ ਦੇ ਵਿੱਚ ਕੋਈ ਨਿਭਾਗਾ, ਕੋਈ ਮਾੜਾ ਹੈ ਨਹੀਂ। ਜਿਸ ਕੋ ਵਿਸਰੈ ਪ੍ਰਾਣ ਪਤ ਦਾਤਾ, ਜਿਹਨੂੰ ਭੁੱਲ ਜਾਂਦਾ, ਕਤਕ ਕਰਮ ਕਮਾਵਣੈ ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਰੱਬ ਭੁਲਾਉਂਦਿਆਂ ਸਾਧ ਸੰਗਤ ਜੀ ਸਾਰੇ ਰੋਗ ਚਿੰਬੜ ਜਾਂਦੇ ਆ। ਰੱਬ ਨੂੰ ਯਾਦ ਕਰਨ ਦਾ ਭਾਵ ਉਸ ਦਾ ਸਿਮਰਨ ਕਰਨਾ, ਮਨ ਵੀ ਇੱਕ ਖਾਲੀ ਪਾਤਰ ਆ, ਇਹਦੇ ਵਿੱਚ ਰਸ ਸੋਇਨਾ, ਰਸ ਰੁੱਪਾ ਕਾਮਣ, ਰਸ ਪਰਮਲ ਕੀ ਵਾਸ ਇਤਿਆਦਿਕ ਜਿੰਨੇ ਮਰਜ਼ੀ ਰਸ ਇਸ ਮਨ ਦੇ ਵਿੱਚ ਲਾ ਲਓ, ਉਹ ਜਦੋਂ ਬਿਲਕੁਲ ਭਰ ਗਿਆ ਤੇ ਫਿਰ ਪਰਮਾਤਮਾ ਕਹਿ ਘਟ ਨਾਮ ਨਿਵਾਸ, ਫਿਰ ਨਾਮ ਦਾ ਟਿਕਾ ਕਿੱਥੇ ਹੋਣਾ। ਇਸ ਕਰਕੇ ਮਨ ਨੂੰ ਖਾਲੀ ਰੱਖਣਾ, ਔਰ ਫਿਰ ਇਸ ਨੂੰ ਖਾਲੀ ਰੱਖ ਕਰਕੇ ਖਾਲੀ ਤੋਂ ਭਾਵ ਦੁਰਮਤ, ਮਾੜੀਆਂ ਪਿਕਚਰਾਂ, ਗਾਣੇ, ਹੋਰ ਜਿੰਨਾ ਮਨ ਨੂੰ ਆਕਰਸ਼ਿਤ, ਬਹਿਲਾਉਣ ਅਤੇ ਗਲਤ ਪਾਸੇ ਲਿਜਾਣ ਵਾਲੀਆਂ ਚੀਜ਼ਾਂ, ਉਹਨਾਂ ਵੱਲੋਂ ਹੋੜ ਕੇ ਅਤੇ ਫਿਰ ਸਾਧ ਸੰਗਤ ਜੀ ਪਰਮਾਤਮਾ ਦੀ ਯਾਦ ਹੌਲੀ ਹੌਲੀ ਆਰੰਭ ਹੁੰਦੀ ਆ। ਸਭ ਤੋਂ ਵੱਡੀ ਦਾਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸੇ ਉੱਪਰ ਤਰੁੱਠਦੇ ਸੀ? ਤੁਸੀਂ ਸਾਰਿਆਂ ਨੇ ਜਨਮ ਸਾਖੀਆਂ ਦੀਆਂ ਸਾਖੀਆਂ ਸੁਣੀਆਂ, ਮਹਾਰਾਜ ਸੱਚੇ ਪਾਤਸ਼ਾਹ ਇਹ ਪਾਵਨ ਅਸੀਸ ਆਪਣੇ ਬੱਚਿਆਂ ਨੂੰ ਬਖਸ਼ਦੇ ਸਨ, ਪੁਰਖਾ ਤੈਨੂੰ ਕਰਤਾਰ ਚਿੱਤ ਆਵੇ, ਤੈਨੂੰ ਪਰਮਾਤਮਾ ਭੁੱਲੇ ਨਾ, ਤੈਨੂੰ ਰੱਬ ਦੀ ਯਾਦ ਰਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਆ ਜਿਹਦੇ ਬਹੁਤ ਸਾਰੀਆਂ ਪੰਕਤੀਆਂ, ਅੰਤਕਾਲ, ਬੇਸ਼ੱਕ ਉੱਥੇ ਲਛਮੀ ਸਿਮਰੈ, ਬੇਸ਼ੱਕ ਉੱਥੇ ਧੀਆਂ ਪੁੱਤਰਾਂ ਦੀ ਗੱਲ ਕੀਤੀ ਗਈ, ਇਸਤਰੀ ਦੀ ਗੱਲ ਕੀਤੀ ਗਈ। ਉਹ ਸ਼ਬਦ ਗੁਜਰੀ ਰਾਗ ਵਿੱਚ ਤ੍ਰਿਲੋਚਨ ਭਗਤ ਜੀ ਦਾ, ਉਹਦਾ ਸਾਰਾ ਪਾਠ ਸੁਣਾਉਣ ਦਾ ਸੋ ਸਮਾਂ ਨਹੀਂ, ਪਰ ਉਹ ਜਿਹੜਾ ਸਾਰਾ ਸ਼ਬਦ ਆ ਉਸ ਦਾ ਸਿਧਾਂਤ ਇਹ ਆ ਕਿ ਜ਼ਿੰਦਗੀ ਦੇ ਵਿੱਚ ਅਸੀਂ ਸੋਚਣ ਵਾਸਤੇ ਆਜ਼ਾਦ ਹਾਂ। ਤੁਸੀਂ ਇੱਥੇ ਬੈਠੇ ਹਾਂ, ਤੁਹਾਡੀ ਮਰਜ਼ੀ ਆ, ਤੁਸੀਂ ਪ੍ਰੇਮ ਦੇ ਨਾਲ ਕਥਾ ਸੁਣ ਵੀ ਸਕਦੇ ਹਾਂ, ਅਤੇ ਬੇਸ਼ੱਕ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉੱਥੇ ਮਸੀਤ ਦੇ ਵਿੱਚ ਗਏ ਅਤੇ ਕੋਈ ਘੋੜੇ ਵੇਚਦਾ, ਮੱਥਾ ਠੋਕੇ ਜ਼ਮੀਨ ਪਰ ਚਿੱਤ ਉੜੇ ਅਸਮਾਨ, ਕੰਧਾਰ ਘੋੜੇ ਖਰੀਦ ਕਰੇ ਦੌਲਤ ਖਾਨ ਨਵਾਬ, ਬੇਸ਼ੱਕ ਦੌਲਤ ਖਾਨ ਨਵਾਬ ਵਾਂਗੂ ਘੋੜਿਆਂ ਦੀ ਖਰੀਦਦਾਰੀ ਕਰੀਏ, ਇਹ ਤਾਂ ਆਪਣੀ ਮਰਜ਼ੀ ਆ। ਅੱਜ ਸਾਧ ਸੰਗਤ ਜੀ ਸਾਡੇ ਕੋਲ ਇੱਕ ਚੋਇਸ ਆ, ਆਪਸ਼ਨ ਆ ਕਿ ਅਸੀਂ ਕੀ ਸੋਚ ਸਕਦੇ ਹਾਂ, ਜਿਹੜੀ ਉਹ ਮਰਨ ਦੀ ਘੜੀ ਆਉਂਦੀ ਨਾ, ਜਿਹੜਾ ਉਹ ਅਖੀਰਲਾ ਦਮ ਆ, ਉਸ ਵੇਲੇ ਪਰਮਾਤਮਾ ਇਹ ਜਿਹੜਾ ਸੋ ਸਾਡੇ ਕੋਲ ਅਧਿਕਾਰ ਆ ਉਹ ਖੋਹ ਲੈਂਦਾ। ਅਤੇ ਉਸ ਵੇਲੇ ਜਿਹੜੀ ਚੀਜ਼ ਜ਼ਿੰਦਗੀ ਦੇ ਵਿੱਚ ਪ੍ਰਬਲ ਸੀ, ਜਿਹੜੀ ਚੀਜ਼ ਦਾ ਧਿਆਨ ਪੂਰੀ ਆਯੂ ਦੇ ਵਿੱਚ ਲਾਇਆ, ਉਹੀ ਮਨ ਦੀ ਸਿਮਰਤੀ ਦੇ ਵਿੱਚ ਪ੍ਰਗਟ ਹੋ ਜਾਂਦੀ ਆ। ਅਤੇ ਉਹੀ ਫਿਰ ਸਾਡਾ ਸਾਧ ਸੰਗਤ ਜੀ ਜੁਗ ਜੁਗ ਮੇਰ ਸਰੀਰ ਕਾ ਵਾਸਨਾ ਵੱਧਾ ਆਵੇ ਜਾਵੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਸ ਵਾਸਨਾ ਕਰਕੇ, ਇਸ ਮਨ ਦੇ ਚੰਦਰੇ ਖਿਆਲ ਅਤੇ ਤ੍ਰਿਸ਼ਨਾ ਕਰਕੇ ਤੈਨੂੰ ਵਾਰ ਵਾਰ ਮਾਤਾ ਦੇ ਪੇਟ ਵਿੱਚ ਪੁੱਠਾ ਲੜਕਣਾ ਪੈਂਦਾ, ਟੇਢੀਆਂ ਜੂਨਾਂ ਵਿੱਚ ਪੈਣਾ ਪੈਂਦਾ। ਇਸ ਕਰਕੇ ਜਿਸ ਕੋ ਬਿਸਰੈ ਪ੍ਰਾਣ ਪਤ ਦਾਤਾ, ਜਿਹਨੂੰ ਸਵਾਸਾਂ ਦਾ ਮਾਲਕ, ਉਹ ਕਿੰਨਾ ਆਪ ਧਨਾੜ ਹੋਵੇਗਾ, ਕਿੰਨਾ ਉਹ ਸਮਰੱਥ ਹੋਵੇਗਾ। ਸਵਾਸਾਂ ਵਰਗੀ ਕੀਮਤੀ ਕੋਈ ਚੀਜ਼ ਨਹੀਂ। ਤੁਸੀਂ ਕੋਈ ਸਵਾਸਾਂ ਵਾਲੀ ਮਸ਼ੀਨ 'ਤੇ ਲੱਗਾ ਹੋਵੇ, ਸਾਹਾਂ ਵਾਲੀ ਮਸ਼ੀਨ 'ਤੇ, ਉਸ ਨੂੰ ਪੁੱਛੋ ਸਵਾਸਾਂ ਦਾ ਮੁੱਲ ਕੀ ਹੁੰਦਾ। ਇਹ ਪਰਮਾਤਮਾ ਧਨ ਹੈ ਜਿਹੜਾ ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਸਾਡੇ ਔਗਣਾਂ ਨੂੰ ਦੇਖਦਾ ਦੇਖਦਾ ਵੀ ਸਾਨੂੰ ਸਵਾਸਾਂ ਦੀ ਪੂੰਜੀ ਦੇਈ ਜਾ ਰਿਹਾ, ਪਰ ਅਸੀਂ ਕਿੱਥੇ ਉਸ ਨੂੰ ਨਾ ਭੁਲਾ ਦਈਏ। ਗਾਹਾਂ ਮਹਾਰਾਜ ਕਹਿੰਦੇ ਆ, ਜਿਹਨੇ ਭੁਲਾ ਦਿੱਤਾ ਸੋਈ ਗਣਹੋ ਅਭਾਗਾ। ਉਹ ਅਭਾਗਾ ਮਾੜੀ ਕਿਸਮਤ ਵਾਲਾ, ਉਹਦੀ ਕਿਸਮਤ ਫੁੱਟ ਚੁੱਕੀ ਆ। ਇਸ ਦੇਸ਼ ਦੀ ਸੰਸਕ੍ਰਿਤੀ ਦੇ ਵਿੱਚ ਕਿਤੇ ਇਹ ਗਲਤ ਕੁਰੀਤੀਆਂ ਵੜ ਗਈਆਂ, ਸ਼ਗਨ ਅਤੇ ਅਪਸ਼ਗਨ ਦੀਆਂ। ਅਭਾਗਾ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਇਹ ਉਸ ਨੂੰ ਆਖਿਆ ਜਿਹੜਾ ਸਿਮਰਨ ਤੋਂ ਖਾਲੀ ਪਰਮੇਸ਼ਰ ਦੀ ਯਾਦ ਤੋਂ ਹੀਣਾ ਹੋਵੇ। ਅਤੇ ਉਂਝ ਸਾਧ ਸੰਗਤ ਜੀ ਇੱਦਾਂ ਦੀ ਕੋਈ ਬਾਤ ਨਹੀਂ, ਸਾਡੇ ਸਤਿਗੁਰੂ ਜੀ ਛੇਵੇਂ ਪਾਤਸ਼ਾਹ ਲਾਗੇ ਲੋਹਗੜ੍ਹ ਸਾਹਿਬ ਜੀ ਦਾ ਅਸਥਾਨ, ਸ਼ੇਰ ਦਾ ਸ਼ਿਕਾਰ ਕਰਨ ਵਾਲੇ, ਅਤੇ ਅਸੀਂ ਅਭਾਗਾ ਆਪਣੇ ਆਪ ਨੂੰ ਤਾਂ ਮੰਨੀਏ ਜੇ ਬਿੱਲੀ ਸਾਡਾ ਰਸਤਾ ਕੱਟੇ। ਇਹੋ ਜਿਹੀਆਂ ਮਨਮਤਾਂ ਨੂੰ ਅਸੀਂ ਛੱਡਣਾ, ਇਹ ਕੋਈ ਮਾੜੇ ਭਾਗ ਚੰਗੇ ਭਾਗਾਂ ਵਾਲੀ ਗੱਲ ਨਹੀਂ। ਇਹ ਜਿਹੜੇ ਸ਼ਗਨ ਆ, ਇਹ ਅਪਸ਼ਗਨ ਆ, ਇਹ ਲੋਕਾਂ ਦੇ ਬਣਾਏ ਹੋਏ ਆ। ਪਰਮੇਸ਼ਰ ਜਿਹੜਾ ਉਹ ਸਾਡਾ ਰਿਜਕ ਦਾਤਾ ਹੈ। ਇਹ ਜਿਹੜਾ ਅਭਾਗਾ ਸ਼ਬਦ ਹੈ ਸਾਧ ਸੰਗਤ ਜੀ, ਮਾੜੀ ਕਿਸਮਤ, ਮਾੜੀ ਕਿਸਮਤ ਦੇ ਉੱਪਰ ਸਾਡਾ ਕੋਈ ਜ਼ੋਰ ਨਹੀਂ ਹੈ, ਪਰ ਗੁਰੂ ਦਾ ਦਰ ਇਹੋ ਜਿਹਾ ਆ, ਬੇਸ਼ੱਕ ਪੁੱਠੀਆਂ ਲਕੀਰਾਂ ਹੋਣ ਇੱਥੇ ਸਿੱਧੀਆਂ ਹੋ ਜਾਂਦੀਆਂ। ਕਾਜ਼ੀ ਸਲਾਹਉਦੀਨ ਨੂੰ ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਬੋਧਨ ਹੋ ਕਰਕੇ ਕਿਹਾ ਸੀ, ਇਹ ਮੋਰ ਦੇ ਅੱਖਰ ਪੁੱਠੇ ਆ, ਜਦੋਂ ਕਾਗਜ਼ ਉੱਪਰ ਲੱਗਦੇ ਆ ਤਾਂ ਸਿੱਧੀ ਹੋ ਜਾਂਦੀ ਆ। ਇਵੇਂ ਜਦੋਂ ਤੂੰ ਗੁਰੂ ਦਰ ਆ ਕਰਕੇ ਨਮਸਕਾਰ ਕਰਦਾ ਜਾਂ ਮੇਰੀਆਂ ਸਿੱਖ ਸੰਗਤਾਂ ਮੇਰੇ ਅੱਗੇ ਸੀਸ ਝੁਕਾਉਂਦੀਆਂ, ਉਹਨਾਂ ਦੇ ਮੱਥੇ ਦੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਆ। ਗੁਰੂ ਕੇ ਸਿੱਖ ਭਾਗਾਂ ਵਾਲੇ ਆ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੁੰਦੇ ਆ, ਤਾਂ ਜਿਨ੍ਹਾਂ ਨੇ ਪਰਮੇਸ਼ਰ ਨੂੰ ਭੁਲਾਇਆ ਉਹਨਾਂ ਵਰਗੇ ਮਾੜੇ ਭਾਗ ਕਿਸੇ ਦੇ ਨਹੀਂ ਹਨ।
ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ।
ਸਾਧ ਸੰਗਤ ਜੀ, ਚਰਨ ਕਮਲ ਜਾ ਕਾ ਮਨ ਰਾਗਿਓ, ਜਿਹਦਾ ਮਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਗੁਰੂ ਨਿਰੰਕਾਰ, ਗੁਰੂ ਤੇ ਪਰਮੇਸ਼ਵਰ ਇੱਕ ਹੀ ਹੈ। ਸਾਧ ਸੰਗਤ ਜੀ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਆ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਤੋਂ ਪਹਿਲਾਂ, ਸ੍ਰੀ ਮੁਖਵਾਕ ਤੋਂ ਪਹਿਲਾਂ ਭੱਟਾਂ ਦੇ ਸਵਈਏ ਪੜ੍ਹੇ ਜਾਂਦੇ ਆ। ਆਪਣਾ ਇਤਿਹਾਸ ਅਸੀਂ ਆਪ ਵਾਚੀਏ, ਭੱਟ ਸਾਹਿਬਾਨ ਦੂਸਰੇ ਦੇਸ਼ ਵਿੱਚੋਂ ਆਏ, ਉਹਨਾਂ ਦੇ ਉੱਪਰ ਜਿਸ ਵੇਲੇ ਉਹ ਆਏ ਆ ਸਨਾਤਨੀ ਮੱਤ ਦਾ ਪ੍ਰਭਾਵ ਸੀ। ਇੱਥੇ ਆਉਂਦਿਆਂ ਸਾਧ ਸੰਗਤ ਜੀ ਤਨ ਮਨ ਹੋਏ ਨਿਹਾਲ ਜਾਂ ਦੇਖਾਂ ਗੁਰ ਸਾਹਮਣੇ, ਉਹਨਾਂ ਆਪ ਦੱਸਿਆ ਕਿ ਜਦੋਂ ਸਤਿਗੁਰਾਂ ਦੇ ਦਰਸ਼ਨ ਹੋਏ ਸਾਡੀ ਐਡੀ ਲੰਮੀ ਯਾਤਰਾ ਉਹ ਸਮਾਪਤੀ 'ਤੇ ਆਈ। ਰਹੇ ਉਹ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਉਹ ਸਾਰਾ ਬਾਣੀ ਦੇ ਵਿੱਚ ਉਹਨਾਂ ਆਪ ਸਾਨੂੰ ਵਰਣਨ ਕਰਕੇ ਦੱਸਿਆ। ਜਦੋਂ ਉਹਨਾਂ ਨੇ ਪੁੱਛਿਆ ਕਿ ਮਹਾਰਾਜ ਹੁਣ ਸਾਡੀ ਕਲਿਆਣ ਕਰੋ, ਸਾਡੇ 'ਤੇ ਬਖਸ਼ਿਸ਼ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭੱਟਾਂ ਦੇ ਸਵਈਆਂ ਤੋਂ ਪਹਿਲਾਂ ਸਵਈਏ ਸ੍ਰੀ ਮੁਖਵਾਕ ਮਹੱਲਾ ਪੰਜਵਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਬਾਣੀ ਆ, ਜਿਹਦਾ ਪਹਿਲਾ ਹਿੱਸਾ ਦੇਹ ਦੇ ਅਧਿਆਸ ਨੂੰ ਮਿਟਾਉਣ ਵਾਸਤੇ ਕਿ ਬੰਦਿਆ ਤੇਰੇ ਸਰੀਰ ਦਾ ਕੋਈ ਮੁੱਲ ਨਹੀਂ, ਤਨ ਗੰਦਗੀ ਕੀ ਕੋਠੜੀ ਹਰ ਹੀ ਰਿਹਾ ਕੀ ਖਾਨ, ਜੇ ਤਨ ਦਿੱਤਿਆਂ ਹਰ ਮਿਲੇ ਤਾਂ ਉਹ ਵੀ ਸਸਤਾ ਜਾਣ, ਇਹ ਸਰੀਰ ਦਾ ਕੋਈ ਮੁੱਲ ਨਹੀਂ। ਔਰ ਦੂਸਰਾ ਹਿੱਸਾ ਇਸੇ ਬਾਣੀ ਦਾ ਉਹ ਗੁਰੂ ਨਾਨਕ ਦੇਵ ਜੀ ਦੀ ਸਿਫਤ ਤੋਂ ਸਲਾਹ, ਗੁਰਮਤ ਦਾ ਪਹਿਲਾ ਅਸੂਲ ਉਹਨਾਂ ਨੂੰ ਦ੍ਰਿੜ ਕਰਵਾਇਆ ਗਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਪਰਮੇਸ਼ਰ ਸਰੂਪ ਹਨ। ਸੋ ਸਾਧ ਸੰਗਤ ਜੀ, ਬੇਸ਼ੱਕ ਅਸੀਂ ਸਤਿਗੁਰਾਂ ਦੇ ਚਰਨਾਂ ਦੀ ਬਾਤ ਕਰੀਏ ਜਾਂ ਪਰਮੇਸ਼ਰ ਨਿਰੰਕਾਰ ਦੇ ਚਰਨਾਂ ਦੀ ਬਾਤ ਕਰੀਏ, ਇੱਥੇ ਜਿਸ ਨੂੰ ਅਸੀਂ ਸੁਖਮਣੀ ਸਾਹਿਬ ਵਿੱਚ ਪੜ੍ਹਦੇ ਹਾਂ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਉਸ ਸਰਗੁਣ ਅਤੇ ਨਿਰਗੁਣ ਦਾ ਤਾਲਮੇਲ ਕੀ ਹੈ? ਤੁਲਸਾ ਦਾਸੀ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸੇਵਾ ਦੇ ਵਿੱਚ ਘਰ ਦੇ ਵਿੱਚ ਨੌਕਰਾਣੀ ਸੀ, ਔਰ ਕਿਸੇ ਵੇਲੇ ਉਸ ਨੂੰ ਆਖਿਆ ਗਿਆ ਕਿ ਜਾਂ ਸਤਿਗੁਰੂ ਜੀ ਵਿਰਾਜੇ ਹੋਏ ਆ, ਉਹਨਾਂ ਨੂੰ ਮਾੜਾ ਜਿਹਾ ਜਗਾ। ਸਾਡੇ ਇਤਿਹਾਸ ਦੇ ਗ੍ਰੰਥਾਂ ਦੇ ਵਿੱਚ ਸ਼੍ਰੀ ਨਾਨਕ ਪ੍ਰਕਾਸ਼ ਵਿੱਚ ਅੰਕਿਤ ਆ, ਜਦੋਂ ਉਹ ਤੁਲਸਾ ਦਾਸੀ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲ ਜਾਂ ਕਾ ਮਨ ਰਾਗੀ, ਉਹ ਚਰਨਾਂ ਕਮਲਾਂ ਦੇ ਨੇੜੇ ਆਈ, ਪਹਿਲੋਂ ਸੋਚਿਆ ਕਿ ਮੈਂ ਆਵਾਜ਼ ਮਾਰਾਂ, ਫਿਰ ਉਹਨੂੰ ਮਹਾਰਾਜ ਵੱਲ ਵੇਖ ਕਰਕੇ ਨਿਰਮਲ ਭਾਉ ਉੱਠਿਆ, ਪ੍ਰੇਮ ਵਾਲਾ ਡਰ ਉੱਠਿਆ, ਸਤਿਕਾਰ ਵਾਲਾ ਅਦਬ ਉੱਠਿਆ ਕਿ ਖੌਰੇ ਮਹਾਰਾਜ, ਕਿਸ ਸਮਾਧੀ ਵਿੱਚ ਕਿਸ ਦਾ ਕਲਿਆਣ ਕਰਦੇ ਹਾਂ, ਮੈਂ ਆਵਾਜ਼ ਨਹੀਂ ਮਾਰਨੀ। ਚਰਨਾਂ ਵਾਲੇ ਪਾਸੇ ਆਈ ਹਲੂਣਾ ਦੇਣ ਵਾਸਤੇ, ਪ੍ਰੇਮ ਦੀਆਂ ਤਰੰਗਾਂ ਲਹਿਰਾਂ ਸਾਧ ਸੰਗਤ ਜੀ ਇੱਦਾਂ ਉੱਠੀਆਂ ਕਿ ਤੁਲਸਾ ਦਾਸੀ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਨੂੰ ਸਪਰਸ਼ ਕੀਤਾ। ਇਤਿਹਾਸ ਦੇ ਗ੍ਰੰਥ ਕਹਿੰਦੇ ਆ, ਦੇਣ ਨੂੰ ਤਾਂ ਹਲੂਣਾ ਗਈ ਅਤੇ ਪ੍ਰੇਮ ਦੀ ਲਹਿਰ ਇਹੋ ਜਿਹੀ ਉੱਠੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਉਹ ਚੱਟ ਬੈਠੀ। ਚਰਨ ਕਮਲ ਜਾਂ ਕਾ ਮਨ ਰਾਗਿਓ, ਜਿਸ ਵੇਲੇ ਮਾਤਾ ਜੀ ਨੇ ਆਖਿਆ ਕਿ ਤੁਲਸਾ ਤੁਸੀਂ ਸਾਹਿਬਜ਼ਾਦਾ ਜੀ ਨੂੰ ਲਾਲ ਜੀ ਨੂੰ ਜਗਾਇਆ ਨਹੀਂ, ਉਹ ਤੁਲਸਾ ਦਾਸੀ ਅਨਪੜ੍ਹ ਕਹਿਣ ਲੱਗੀ ਕਿ ਮੈਂ ਨਹੀਂ ਜਗਾ ਸਕਦੀ, ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਸੇ ਸਿੱਖ ਦਾ ਕਾਰਜ ਸਵਾਰ ਰਹੇ ਹਾਂ, ਮੈਂ ਨਹੀਂ ਜੇ ਵਿਘਨ ਪਾਉਣਾ। ਇੱਕ ਤੁਲਸਾ ਦਾਸੀ ਨੂੰ ਮਹਾਰਾਜ ਜੀ ਦੇ ਚਰਨਾਂ ਦੀ ਪ੍ਰੀਤੀ ਨੇ ਇਹੋ ਜਿਹੀ ਸਖਿਆਤ ਤਾਂ ਇਹੋ ਜਿਹੀ ਸੋਝੀ ਬਖਸ਼ ਦਿੱਤੀ। ਇਹ ਤੇ ਸਰਗੁਣ ਅਤੇ ਨਿਰਗੁਣ ਨਿਰੰਕਾਰ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਗੋਂਦੇ ਨੂੰ ਭੇਜਿਆ ਕਾਬੁਲ ਦੇ ਵਿੱਚ, ਔਰ ਭਾਈ ਗੋਂਦਾ ਜੀ ਉੱਥੇ ਪ੍ਰਚਾਰ ਕਰ ਰਹੇ ਆ। ਉਸ ਵੇਲੇ ਦੇ ਪ੍ਰਚਾਰਕਾਂ ਦਾ ਮਿਆਰ ਕਿਹੋ ਜਿਹਾ, ਉਹਨਾਂ ਦਾ ਕਿਰਦਾਰ ਸੀ, ਇੱਕ ਇੱਕ ਪ੍ਰਚਾਰਕ ਗੁਰਮੁਖ ਨਾਮ ਰਸੀਆ ਸੀ। ਭਾਈ ਸਾਹਿਬ ਭਾਈ ਗੋਂਦਾ ਜੀ ਨੇ ਇੱਕ ਦਿਨ ਅੰਮ੍ਰਿਤ ਵੇਲੇ ਦਾ ਨਿਤਨੇਮ ਆਰੰਭ ਕੀਤਾ, ਜਿਹੜਾ ਨਿਤਨੇਮ ਸਾਨੂੰ ਦੱਸਿਆ, ਜਪ ਜੀ ਔ ਜਾਪ ਜੀ ਦਸਵੋਂ ਸਵਈਏ, ਫੁਨ ਚੌਪਈ ਲਾਏ ਕੇ ਆਨੰਦ ਉਚਾਰ, ਅਰਦਾਸ ਕਰਕੇ ਸੁਧਾਰ, ਅੰਮ੍ਰਿਤ ਤਿਆਰ ਗੁਰ ਏਸ ਵਿਧ ਕੀਨੋ ਹੈ, ਉਸ ਦੀ ਪਹਿਲੀ ਬਾਣੀ ਸ੍ਰੀ ਜਪਜੀ ਸਾਹਿਬ ਦਾ ਪਾਠ ਭਾਈ ਗੋਂਦਾ ਜੀ ਨੇ ਆਰੰਭ ਕੀਤਾ। ਔਰ ਜਪਜੀ ਸਾਹਿਬ ਦਾ ਪਾਠ ਕਰਦਿਆਂ, ਕਿਉਂਕਿ ਜਪਜੀ ਸਾਹਿਬ ਦੇ ਅੰਦਰ ਹੀ ਜੁਗਤੀ ਹੈ ਨਾ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ, ਉਹਦੇ ਅੰਦਰ ਹੀ ਜੁਗਤੀ ਪਰਮਾਤਮਾ ਨੂੰ ਪਾਉਣ ਦੀ। ਉਹ ਸਿੱਖ ਬਾਣੀ ਪੜ੍ਹਦਾ ਪੜ੍ਹਦਾ ਭਾਈ ਗੋਂਦਾ ਜੀ, ਬਾਣੀ ਵਿੱਚ ਇਹੋ ਜਿਹਾ ਪ੍ਰੇਮ ਉੱਠਿਆ, ਉਹਦੇ ਮਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪ੍ਰਗਟ ਹੋ ਗਏ, ਔਰ ਉਹਨੇ ਆਪਣੇ ਕਰਕਮਲਾਂ ਆਪਣੇ ਹੱਥਾਂ ਦੇ ਨਾਲ ਮਾਲਕ ਦੇ ਪਵਿੱਤਰ ਚਰਨਾਂ ਨੂੰ ਆਪਣੀ ਸਿਮਰਤੀ ਦੇ ਵਿੱਚ ਪਕੜ ਲਿਆ। ਉੱਧਰ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਵਿੱਚ ਬੈਠੇ ਆ, ਔਰ ਰਾਗੀ ਸਿੰਘ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਆ, ਅਤੇ ਮਾਲਕ ਨੇ ਚਰਨ ਨਹੀਂ ਹਿਲਾਏ। ਔਰ ਸਾਧ ਸੰਗਤ ਜੀ, ਬੜਾ ਸਮਾਂ ਬਤੀਤ ਹੋ ਗਿਆ, ਇੱਥੇ ਤੱਕ ਕਿ ਲੰਗਰ ਤੱਕ ਦਾ ਸਮਾਂ ਲੰਘ ਗਿਆ, ਅਤੇ ਗੁਰੂ ਮਹਾਰਾਜ ਆਪਣੀ ਸਮਾਧੀ ਤੋਂ ਸਿੰਘਾਸਣ ਤੋਂ ਉਥਾਨ ਨਹੀਂ ਹੋਏ, ਅਤੇ ਜਦੋਂ ਅਖੀਰ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠੇ, ਆਪ ਲੰਗਰ ਨੂੰ ਭੋਗ ਲਾਇਆ ਭਾਵ ਛਕਿਆ, ਔਰ ਗੁਰੂ ਕੀਆਂ ਸਿੱਖ ਸੰਗਤਾਂ ਨੇ ਸ਼ੀਤ ਪ੍ਰਸ਼ਾਦ ਗੁਰੂ ਕੀ ਮਰਿਆਦਾ ਅਨੁਸਾਰ ਛਕਿਆ, ਉਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅੱਜ ਲੰਗਰ ਦਾ ਸਮਾਂ ਵੀ ਥੋੜ੍ਹਾ ਲੇਟ ਹੋਇਆ, ਕੀ ਕਾਰਨ ਤੁਸੀਂ ਇੰਨਾ ਸਮਾਂ ਇੱਕ ਸਮਾਧੀ ਵਿੱਚ ਬੈਠੇ ਰਹੇ ਹਾਂ? ਅਤੇ ਮਹਾਰਾਜ ਜੀ ਨੇ ਦੱਸਿਆ ਕਿ ਭਾਈ ਗੋਂਦੇ ਨੇ ਮੇਰੇ ਚਰਨ ਫੜੇ ਹੋਏ ਸੀ, ਮੈਂ ਸਿੱਖ ਦੀ ਸਮਾਧੀ ਨੂੰ ਤੋੜਨਾ ਨਹੀਂ ਚਾਹੁੰਦਾ ਸੀ, ਔਰ ਸਿੱਖਾਂ ਨੇ ਇਸ ਚੀਜ਼ ਨੂੰ ਮਨ ਵਿੱਚ ਰੱਖਿਆ। ਅਤੇ ਜਿੱਦਣ ਭਾਈ ਗੋਂਦਾ ਦਰਸ਼ਨਾਂ ਵਾਸਤੇ ਆਇਆ, ਅਤੇ ਨਾਲ ਦੇ ਸੇਵਕਾਂ ਕੋਲੋਂ ਪੁੱਛਿਆ ਕਿ ਇੱਦਾਂ ਦਾ ਵੀ ਕੋਈ ਦਿਨ ਸੀ ਕਿ ਜਿੱਦਣ ਭਾਈ ਸਾਹਿਬ ਪੂਰਾ ਦਿਨ ਸਮਾਧੀ ਵਿੱਚ ਹੀ ਰਹੇ? ਅਤੇ ਉਹਨਾਂ ਨੇ ਬਿਲਕੁਲ ਇਸ ਦੀ ਪੁਸ਼ਟੀ ਕੀਤੀ ਕਿ ਇਵੇਂ ਹੀ ਆ। ਸਾਧ ਸੰਗਤ ਜੀ, ਰੋਜ਼ ਅਸੀਂ ਪੜ੍ਹਦੇ ਹਾਂ ਜਾਪ ਸਾਹਿਬ ਦੀ ਬਾਣੀ, ਔਰ ਰੋਜ਼ ਪੜ੍ਹਦੇ ਹਾਂ ਚਿੱਤ ਚਰਨ ਨਾਮ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚਖੰਡ ਨੂੰ ਜਾ ਰਹੇ ਆ, ਸਣ ਦੇਹੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ, ਜਿੱਥੇ ਨਿਸ਼ਾਨ ਸਾਹਿਬ ਵਾਲਾ ਅਸਥਾਨ ਆ, ਔਰ ਮਾਲਕ ਆਕਾਸ਼ ਵੱਲ ਜਾ ਰਹੇ ਆ ਔਰ ਸਿੱਖ ਸੰਗਤਾਂ ਗੁਰੂ ਕਾ ਖਾਲਸਾ ਵਿਰਲਾਪ ਕਰ ਰਿਹਾ, ਉਸ ਵੇਲੇ ਬੜਾ ਵੈਰਾਗ ਆ ਰਿਹਾ ਸਾਧ ਸੰਗਤ ਜੀ ਕਿ ਸਾਡੇ ਪੰਥ ਵਾਲੀ ਸਤਿਗੁਰੂ ਜੀ ਅੰਮ੍ਰਿਤ ਦੇ ਦਾਤੇ ਜਿਨ੍ਹਾਂ ਨੇ ਮ੍ਰਿਤਕ ਕੋ ਪਾਇਓ ਤਨ ਸਾਸਾ ਵਿਛੜਤ ਆਣ ਮਿਲਾਇਆ, ਪੂਰੇ ਗੁਰੂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਡੇ ਉੱਪਰ ਇੰਨੀ ਬਖਸ਼ਿਸ਼ ਕੀਤੀ ਔਰ ਉਹ ਅੱਜ ਸੱਚਖੰਡ ਨੂੰ ਜਾ ਰਹੇ ਆ। ਜਦੋਂ ਸਿੱਖਾਂ ਨੇ ਵਿਰਾਗ ਕੀਤਾ ਤੇ ਗੁਰੂ ਮਹਾਰਾਜ ਜੀ ਨੇ ਉਸ ਵੇਲੇ ਅਸਮਾਨ ਵਿੱਚ ਜਾਂਦਿਆਂ ਨੇ ਸਿੱਖ ਸੰਗਤਾਂ ਵੱਲ ਵੇਖ ਕਰਕੇ ਤੇ ਉਹਨਾਂ ਨੂੰ ਸਮਝਾਇਆ ਕਿ ਇਹ ਪੰਜ ਭੂਤਿਕ ਸਰੀਰ, ਇਹ ਪੰਜਾਂ ਤੱਤਾਂ ਦਾ ਸਰੀਰ, ਤੱਤ ਬਣਾਉਣ ਵਾਲੇ ਵੀ ਅਸੀਂ ਹਾਂ ਔਰ ਇਹਨਾਂ ਤੱਤਾਂ ਤੋਂ ਅਸੀਂ ਕੁਛ ਸਮੇਂ ਵਾਸਤੇ ਸੇਵਾ ਲਈ ਆ, ਪਰ ਸਾਡਾ ਵਾਸਤਵਿਕ ਸਰੂਪ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਗੁਰੂ ਕਾ ਸ਼ਬਦ ਹੈ, ਇਹੀ ਸਾਡਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਚਿੱਤ ਚਰਨ ਨਾਮ ਪਰਮਾਤਮਾ ਦੇ ਚਰਨ, ਉਹਦਾ ਨਾਮ ਉਹਦਾ ਸ਼ਬਦ ਉਸ ਦਾ ਉਪਦੇਸ਼ ਹੈ, ਚਰਨ ਕਮਲ ਜਾਂ ਕਾ ਮਨ ਰਾਗਿਓ, ਜਿਹਦਾ ਮਨ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਉਹਦੇ ਚਰਨਾਂ ਦੇ ਨਾਲ ਰਾਗਿਓ ਪ੍ਰੇਮ ਨਾਲ ਦ੍ਰਵੀਭੂਤ ਹੋ ਗਿਆ, ਉਹ ਅਮੈ ਸਰੋਵਰ ਪਾਗਾ, ਉਹ ਇਸ ਅੰਮ੍ਰਿਤ ਦੇ ਸਰੋਵਰ ਦੇ ਵਿੱਚ ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੂਨੜੀ ਰੱਤੀ ਲਾਲ ਲਵਾਏ, ਅੰਦਰ ਮੁਸਕ ਚ ਘੋਲਿਆ ਕੀਮਤ ਕਹੀ ਨਾ ਜਾਏ, ਸਰੀਰ ਦੇ ਇੱਕ ਇੱਕ ਅੰਗ ਵਿੱਚੋਂ ਮੈਲ ਨਿਕਲਦੀ ਆ, ਬਦਬੂ ਤੇ ਦੁਰਗੰਧ ਆ, ਪਰ ਜਿਸ ਵੇਲੇ ਸੱਚਾ ਪ੍ਰੇਮ ਹੁੰਦਾ ਤੇ ਪ੍ਰੇਮ ਦੀ ਖੁਸ਼ਬੂ ਇਹੋ ਜਿਹੀ ਆ, ਪ੍ਰੇਮ ਦਾ ਰੰਗ ਇਹੋ ਜਿਹਾ ਆ, ਉਹ ਨੇਤਰਾਂ ਤੇ ਵੀ ਚੜ੍ਹਦਾ, ਉਹ ਕੰਨਾਂ ਤੇ ਵੀ ਅਸਰ ਕਰਦਾ, ਉਹ ਸਿੱਖ ਦਾ ਅੰਦਰ ਮਹਿਕਦਾਰ ਖੁਸ਼ਬੂਦਾਰ ਬਣਾ ਦਿੰਦਾ। ਉਹ ਜਦੋਂ ਅਮੈ ਸਰੋਵਰ ਪਾਗਾ, ਇਸ ਅੰਮ੍ਰਿਤ ਦਾ ਸਰੋਵਰ, ਕਿਹੜਾ ਅੰਮ੍ਰਿਤ ਦਾ ਸਰੋਵਰ? ਪ੍ਰੇਮ ਦਾ। ਅਸੀਂ ਪੜ੍ਹਦੇ ਹਾਂ ਨਾ, ਰਾਗ ਏਕ ਸੰਗ ਪੰਚ ਬਰੰਗਣ, ਰਾਗ ਏਕ ਸੰਗ ਪੰਚ ਬਰੰਗਣ, ਰਾਗ ਮਾਲਾ ਦੀ ਬਾਣੀ ਦਾ ਅੰਤਰੀਵ ਭਾਵ, ਇੱਕ ਰਾਗ ਪਰਮਾਤਮਾ ਦਾ ਪ੍ਰੇਮ, ਰਾਗ ਨਾਮ ਪ੍ਰੇਮ ਦਾ, ਸੰਗ ਪੰਚ ਬਰੰਗਣ, ਜਿਹੜੀ ਦੇਹ ਦਾ ਕੋਈ ਮੁੱਲ ਨਹੀਂ ਸੀ ਉਸ ਦੇਹ ਨੂੰ ਵੀ ਸਾਧ ਸੰਗਤ ਜੀ ਪਰਜਾ ਪੂਜਣ ਆਈ, ਉਸ ਸਰੀਰ ਨੂੰ ਵੀ ਨਮਸਕਾਰਾਂ ਲੋਕ ਕਰਦੇ ਆ ਜਿਸ ਦੇ ਅੰਦਰ ਪਰਮਾਤਮਾ ਦਾ ਰਾਗ ਪ੍ਰੇਮ ਹੁੰਦਾ ਹੈ, ਐਸੀ ਬਖਸ਼ਿਸ਼ ਹੋ ਜਾਂਦੀ ਹੈ।
ਤੇਰਾ ਜਨ ਰਾਮ ਨਾਮ ਰੰਗ ਜਾਗਾ,
ਤੇਰਾ ਜਨ ਸੇਵਕ, ਤੇਰੀ ਸੇਵਾ ਕਰਨ ਵਾਲਾ, ਸੇਵਕ ਦੇ ਲੱਛਣ ਬਹੁਤ ਸਾਰੇ ਬਾਣੀ ਦੇ ਵਿੱਚ ਦੱਸੇ ਗਏ ਆ। ਸਾਹਿਬ ਸੰਕਟ ਵੈ ਸੇਵਕ ਭੱਜੇ, ਚਿਰੰਕਾਲ ਨਾ ਜੀਵੈ ਦਉ ਕੁੱਲ ਲੱਜਾ, ਮਾੜੇ ਸੇਵਕ ਦੇ ਵੀ ਦੱਸੇ ਆ ਕਿ ਜਦੋਂ ਸਾਹਿਬ ਉੱਪਰ ਕੋਈ ਬਿਪਤਾ ਪੈ ਜਾਵੇ ਤੇ ਉਹ ਭੱਜ ਜਾਵੇ, ਇਹਦੇ ਨਾਲੋਂ ਕੋਈ ਮਾੜਾ ਸੇਵਕ ਨਹੀਂ ਹੁੰਦਾ। ਤੇ ਚੰਗੇ ਸੇਵਕ ਤੇ ਕਿੰਨਿਆਂ ਦੀਆਂ ਮਿਸਾਲਾਂ ਦਈਏ, ਗੁਰਮੁਖ ਬੁੱਢੇ ਕਦੇ ਨਾਹੀਂ ਜਿਹਨਾਂ ਅੰਤਰ ਸੁਰਤ ਗਿਆਨ, ਬੂੜਾ ਬੁੱਢਾ ਇੱਕ ਮਨ ਧਿਆਵੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਇਸ ਬਾਣੀ ਦੇ ਪਵਿੱਤਰ ਲਿਖਾਰੀ ਭਾਈ ਸਾਹਿਬ ਭਾਈ ਗੁਰਦਾਸ ਜੀ, ਐਸੇ ਗੁਰਮੁਖ ਪਿਆਰੇ ਮਹਾਰਾਜ ਜੀ ਦੇ ਸੱਚੇ ਸੇਵਕ ਜਨ, ਉਹ ਪਰਮਾਤਮਾ ਦੇ ਰਾਮ ਨਾਮ ਜਿਹੜਾ ਰਮਿਆ ਹੋਇਆ ਆ ਉਸ ਰੰਗ ਦੇ ਵਿੱਚ ਉਹ ਜਾਗ ਗਏ ਆ। ਹੁਣ ਮਾਲਕ ਨੇ ਕਿਹਾ ਕਿ ਉਹ ਜਾਗ ਗਏ ਆ, ਇਹਦਾ ਭਾਵ ਆ ਕਿ ਉਹਨਾਂ ਸੇਵਕਾਂ ਤੋਂ ਇਲਾਵਾ ਬਾਕੀ ਸਾਰੇ ਸੌਂ ਰਹੇ ਆ। ਮੈਂ ਇੱਕ ਬਹੁਤ ਠੰਡੇ ਮੁਲਕ ਤੋਂ ਆਉਣਾ, ਉੱਥੇ ਲਗਭਗ ਸਾਲ ਦੇ 10-11 ਮਹੀਨੇ ਸਰਦੀ ਰਹਿੰਦੀ ਆ, ਥੋੜ੍ਹੀ ਕੁ ਗਰਮੀ ਹੁੰਦੀ ਆ, ਉਹ ਵੀ ਨਾਮ ਮਾਤਰ ਦੀ, ਔਰ ਅਸੀਂ ਉੱਥੇ ਬੜੀਆਂ ਰਜਾਈਆਂ ਔਰ ਬਹੁਤ ਕੰਬਲ ਲੈ ਕਰਕੇ ਪੈ ਜਾਂਦੇ ਹਾਂ, ਔਰ ਜਿੰਨਾ ਹੀ ਸਾਧ ਸੰਗਤ ਜੀ ਰਾਤ ਨੂੰ ਅਸੀਂ ਆਰਾਮ ਦੇ ਨਾਲ ਸੋਹਣੀ ਸੇਜਾਂ ਦੇ ਉੱਪਰ, ਸੋਹਣੀ ਵਿਛਾਈ ਉੱਪਰ, ਜਿੰਨਾ ਅਸੀਂ ਮਖਮਲੀ ਗਦੈਲਿਆਂ ਉੱਪਰ ਸੋਵਾਂਗੇ, ਓਨਾ ਹੀ ਸਾਨੂੰ ਅੰਮ੍ਰਿਤ ਵੇਲੇ ਉੱਠਣਾ ਮੁਸ਼ਕਲ ਹੋਵੇਗਾ। ਸਾਧ ਸੰਗਤ ਜੀ, ਪ੍ਰਤੀਕ ਵਿਅਕਤੀ ਜਿੰਨਾ ਚਿਕ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਨਹੀਂ, ਉਹ ਇੱਕ ਨਹੀਂ ਬਲਕਿ ਤਿੰਨ ਤਿੰਨ ਰਜਾਈਆਂ ਲੈ ਕਰਕੇ ਸੁੱਤਾ ਆ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਇੱਕ ਨਹੀਂ ਤੇਹੀ ਗੁਣੀ, ਕਦੇ ਰਜੋ ਗੁਣੀ ਮਾਇਆ ਦੇ ਪਦਾਰਥਾਂ ਦੇ ਵਿੱਚ ਗਲਤਾਨ, ਕਦੇ ਸਾਧ ਸੰਗਤ ਜੀ ਤਮੋ ਗੁਣੀ ਵਿਨਾਸ਼ ਕਰਨ ਵਾਸਤੇ ਕ੍ਰੋਧੀ ਹੋ ਜਾਂਦਾ, ਲੜਦਾ ਆ, ਨੁਕਸਾਨ ਹੀ ਸਾਰਿਆਂ ਦਾ ਕਰਦਾ ਅਤੇ ਆਪਣਾ ਵੀ, ਔਰ ਕਦੇ ਸਤੋ ਗੁਣ ਦੇ ਵਿੱਚ। ਸਾਧ ਸੰਗਤ ਜੀ, ਕਈ ਵਿਦਵਾਨਾਂ ਨੇ ਸਤੋ ਗੁਣ ਨੂੰ ਬਿਲਕੁਲ ਗੁਰਸਿੱਖੀ ਦੀ ਅਹੁਦੀ ਦੱਸਿਆ ਆ, ਪਰ ਸਾਧ ਸੰਗਤ ਜੀ ਗੁਰਸਿੱਖੀ ਦਾ ਮਾਰਗ ਤ੍ਰਿਗੁਣ ਅਤੀਤ ਆ। ਸਤੋ ਗੁਣ ਦੇ ਵਿੱਚ ਵੀ ਦੋਸ਼ ਆ, ਉਹਦੇ ਵਿੱਚ ਜਿਹੜਾ ਵਾਹਲਾ ਸਤੋ ਗੁਣੀ ਹੁੰਦਾ, ਕਈ ਵੈਸ਼ਨਵ ਨਾ ਤਾਂ ਉਹ ਲਸਣ ਖਾਂਦੇ ਨਾ ਉਹ ਗੰਢਾ ਖਾਂਦੇ, ਕਿਉਂ ਕਰਕੇ ਉਹ ਸਤੋ ਗੁਣ ਡਾਇਟ ਨੂੰ, ਸਤੋ ਗੁਣ ਆਹਾਰ ਨੂੰ ਹੀ ਗ੍ਰਹਿਣ ਕਰਦੇ ਆ, ਪਰ ਫਿਰ ਵੀ ਵਡਿਆਈ ਦੀ ਸ਼ੋਭਾ ਦੀ ਇੱਛਾ ਬਣੀ ਰਹਿੰਦੀ ਆ, ਇਹ ਸਤੋ ਗੁਣ ਦਾ ਦੋਸ਼ ਆ। ਇਹਨਾਂ ਤਿੰਨਾਂ ਗੁਣਾਂ ਤੋਂ ਰਹਿਤ ਹੋ ਜਾਣਾ ਇਹ ਕਿਵੇਂ ਹੋਣਾ ਸਾਧ ਸੰਗਤ ਜੀ? ਇਹ ਨਾਮ ਦੇ ਰੰਗ ਦੇ ਵਿੱਚ। ਫਿਰ ਸਿੱਖ ਜਾਗ ਪੈਂਦਾ, ਜਾਗਣਾ, ਜਾਗਣ ਨੀਕਾ ਹਰ ਕੀਰਤਨ ਮਹਿ ਜਾਗਣਾ। ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਕੋਲੋਂ ਇੱਕ ਵਾਰ ਕੋਈ ਸਿੰਘ ਦਾ ਆਨੰਦ ਕਾਰਜ ਸੀ, ਅਤੇ ਉਹ ਸਿੰਘ ਨੇ ਲੋਕ ਰੀਤੀ ਅਨੁਸਾਰ ਪੁੱਛਿਆ ਕਿ ਲੋਕ ਜਿਹੜੇ ਆ ਉਹ ਨਾਚ ਗਾਣਾ ਕਰਦੇ ਆ, ਅਤੇ ਮੇਰੇ ਪਰਿਵਾਰ ਵਾਲਾ ਜੋ ਸੰਬੰਧੀ ਆ ਉਹ ਜ਼ੋਰ ਲਾਉਂਦੇ ਆ ਕਿ ਮੈਂ ਜਾਗੋ ਦੀ ਰਸਮ ਕਰਾਂ, ਅਤੇ ਮੈਂ ਕਰ ਲਵਾਂ। ਅਤੇ ਮਹਾਂਪੁਰਸ਼ਾਂ ਨੇ ਉੱਥੇ ਇਹ ਪੰਗਤੀ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ, ਇਹ ਜਿਹੜਾ ਜਾਗਣਾ ਗੁਰੂ ਕੇ ਸਿੱਖ ਦਾ ਹੈ ਉਹ ਹਰੀ ਦੇ ਕੀਰਤਨ ਦੇ ਵਿੱਚ। ਤੁਸੀਂ ਕੀਰਤਨ ਦੇ ਵਿੱਚ ਰਹਿਣ ਸੁਭਾਈ ਦੇ ਵਿੱਚ ਆਏ ਸੰਤ ਪ੍ਰਾਹੁਣੇ ਹੋਆ ਕੀਰਤਨ ਰਹਿਣ ਸੁਭਾਈ, ਤੁਸੀਂ ਅੰਮ੍ਰਿਤ ਵੇਲੇ ਦਾ ਜਾਗਣਾ ਕਰੋ, ਅਤੇ ਪਰਮਾਤਮਾ ਨੇ ਇਹਨਾਂ ਤਿੰਨਾਂ ਗੁਣਾਂ ਰੂਪੀ ਰਜਾਈਆਂ ਨੂੰ ਲਾ ਦੇਣਾ, ਬਜਰ ਕਪਾਟ ਖੋਲ ਦੇਣੇ ਆ। ਉਸ ਨੇ ਆਪਣੀ ਪਾਵਨ ਔਰ ਪਵਿੱਤਰ ਦ੍ਰਿਸ਼ਟੀ ਕਿਹੋ ਜਿਹੀ ਬਣ ਜਾਂਦੀ, ਕਿਹੋ ਜਿਹੀ ਅਵਸਥਾ, ਉਹ ਅੰਗਲੀਆਂ ਪੰਕਤੀਆਂ ਵਿੱਚ ਵਰਣਨ ਆਉਣਾ ਹੈ।
ਆਲਸ ਸ਼ੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ।
ਉਹਦੀ ਅਵਸਥਾ ਸਾਧ ਸੰਗਤ ਜੀ, ਨਾ ਤਿਸ ਨੀਂਦ ਨਾ ਭੁੱਖ, ਨਾ ਖਾਣਾ ਸੌਵਣਾ, ਨਾ ਤੇ ਸੌਣਾ ਨਾ ਤੇ ਖਾਣਾ। ਜਦੋਂ ਕਿਸੇ ਚੀਜ਼ ਵਾਸਤੇ ਬਹੁਤਾ ਚਾਹ ਹੋਵੇ ਸਾਧ ਸੰਗਤ ਜੀ, ਇੱਕ ਸਧਾਰਨ ਮਨੋਵਿਗਿਆਨ ਦੇ ਤਲ ਤੇ ਲੈ ਲਓ, ਜਦੋਂ ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਇੱਕ ਤੇ ਤਣਾਅ ਹੋਵੇ, ਇੱਕ ਤੇ ਚਿੰਤਾ ਵੀ ਨਹੀਂ ਸੌਣ ਦਿੰਦੀ, ਅਤੇ ਇੱਕ ਸਾਧ ਸੰਗਤ ਜੀ ਜਦੋਂ ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਉਤਸ਼ਾਹ ਹੋਵੇ, ਉਸ ਵੇਲੇ ਫਿਰ ਨੀਂਦ ਵੀ ਪਿੱਛੇ ਰਹਿ ਜਾਂਦੀ ਆ, ਉਸ ਵੇਲੇ ਭੁੱਖ ਵੀ ਪਿੱਛੇ ਰਹਿ ਜਾਂਦੀ ਆ। ਇਹੋ ਜਿਹੀ ਹਾਲਤ ਸਾਧ ਸੰਗਤ ਜੀ ਗੁਰੂ ਕੇ ਪਿਆਰੇ ਦੀ ਹੋ ਜਾਂਦੀ ਆ, ਗੁਰੂ ਮਹਾਰਾਜ ਸਾਹਿਬ ਜੀ ਦੇ ਰੰਗਲੇ ਸੱਜਣ ਦੀ ਹੋ ਜਾਂਦੀ ਆ। ਉਹਦੇ ਅੰਦਰ ਜਿੰਨਾ ਵੀ ਆਲਸ ਸੁਭਾਅ ਸਭ ਸ਼ੀਜ ਸਿੱਧ ਜਾਂਦਾ, ਲਹਿ ਜਾਂਦਾ, ਔਰ ਉਹ ਕਿਹੋ ਜਿਹਾ ਬਣ ਜਾਂਦਾ, ਉਹਦਾ ਸਰੀਰ ਸਭ ਤਨ ਤੇ, ਉਹ ਸਭ ਤਨ ਤੋਂ ਸਰੀਰ ਤੋਂ ਇਹ ਜਿੰਨੀਆਂ ਬੁਰਿਆਈਆਂ ਸਰੀਰ ਦੀਆਂ ਉਹ ਸਾਰੀਆਂ ਸੋ ਲਹਿ ਜਾਂਦੀਆਂ, ਅਤੇ ਪ੍ਰੀਤਮ ਸਿਉਂ ਮਨ ਲਾਗਾ। ਸਾਧ ਸੰਗਤ ਜੀ, ਪ੍ਰੀਤਮ ਪਿਆਰੇ ਦੇ ਨਾਲ ਮਨ ਜੁੜ ਜਾਂਦਾ ਹੈ, ਵਿਸ਼ਰਾਮ ਦੇ ਕਰਕੇ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਹ ਸ਼ਬਦ ਵਰਣਨ ਕਰ ਰਹੇ ਹਨ।
ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹ ਤਾਗਾ।
ਸਾਧ ਸੰਗਤ ਜੀ, ਜਿੱਧਰ ਜਿੱਧਰ ਨੂੰ ਵੀ ਉਹ ਮਹਾਨ ਆਤਮਾ ਵਾਲਾ ਗੁਰਸਿੱਖ, ਜਿਵੇਂ ਭਾਈ ਘਨੱਈਆ ਜੀ ਦਾ ਅਸੀਂ ਆਮ ਕਰਕੇ ਸੁਣਦੇ ਹਾਂ ਕਿ ਉਹ ਦੁਸ਼ਮਣ ਦਲ ਨੂੰ ਵੀ ਛਕਾ ਰਹੇ ਆ, ਔਰ ਉਹ ਗੁਰੂ ਕੇ ਖਾਲਸੇ ਨੂੰ ਵੀ ਜਲ ਛਕਾ ਰਹੇ ਆ, ਇਹ ਅਵਸਥਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ, ਆ ਜਿੰਨੇ ਸਰੀਰ ਸਾਨੂੰ ਦਿਖਾਈ ਦਿੰਦੇ ਆ, ਭਾਈ ਸਾਹਿਬ ਜੀ ਕਹਿੰਦੇ ਭਾਈ ਨੰਦ ਲਾਲ ਜੀ ਕਿ ਇਹ ਮਿੱਟੀ ਦੀਆਂ ਕਠਪੁਤਲੀਆਂ ਮੁਰਦਾ ਲਾਸ਼ਾਂ ਮੈਨੂੰ ਦਿਸਦੀਆਂ, ਇਹਨਾਂ ਅੰਦਰ ਜੋਤ ਆ, ਉਹ ਜੋਤ ਕਿਹੜੀ ਆ? ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆ। ਔਰ ਭਾਈ ਸਾਹਿਬ ਜੀ ਅਗਾਂਹ ਵਰਣਨ ਕਰਦੇ ਆ, ਨੇਤਰਾਂ ਦੀ ਜੋਤੀ ਬੜੀ ਕੀਮਤੀ ਆ, ਜਦੋਂ ਇੱਕ ਵਾਰ ਸਾਧ ਸੰਗਤ ਜੀ ਇਹ ਘਟਣ ਲੱਗ ਪੈਂਦੀ ਆ, ਜਿਸ ਵੇਲੇ ਇਹਦੀਆਂ ਮੁਸ਼ਕਲ ਅਤੇ ਕਠਿਨਾਈਆਂ ਆ ਜਾਂਦੀਆਂ ਨਿਗਾਹ ਦੇ ਵਿੱਚ, ਅਤੇ ਫਿਰ ਸਾਧ ਸੰਗਤ ਜੀ ਇਹਦਾ ਮੁੱਲ ਪਤਾ ਲੱਗਦਾ। ਭਾਈ ਸਾਹਿਬ ਜੀ ਕਹਿੰਦੇ ਜੇ ਲੋਕਾਂ ਦੇ, ਸੰਸਾਰ ਦੇ ਪ੍ਰਤੀਕ ਮਨੁੱਖ ਦੇ ਅੱਖਾਂ ਦੇ ਵਿੱਚ ਜੋਤੀ ਆ, ਅਤੇ ਉਹ ਜੋਤੀ ਦਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਇਤਨਾ ਪ੍ਰੇਮ ਸਾਧ ਸੰਗਤ ਜੀ, ਜਹ ਜਹ ਪੇਖੋ ਤਹ ਨਾਰਾਇਣ, ਉੱਥੇ ਨਾਰਾਇਣ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਨਾਰਾਇਣ ਜਿਹੜਾ ਹਰ ਨਰ ਦੇ ਵਿੱਚ, ਹਰ ਨਰ ਇਸਤਰੀ ਪੁਰਸ਼ ਸਾਰਿਆਂ ਦੇ ਵਿੱਚ ਆਇਣ ਆਪਣਾ ਘਰ ਬਣਾ ਕਰਕੇ ਬੈਠਾ ਹੋਇਆ, ਜਿਹੜਾ ਸਾਧ ਸੰਗਤ ਜੀ ਨਾਰਾਇਣ, ਰਾਇਣ ਨਾਮ ਹੈ ਰਾਤਰੀ ਦਾ, ਰਾਤ ਹੁੰਦੀ ਆ ਕਾਲੀ, ਕਾਲਾ ਹੁੰਦਾ ਅਗਿਆਨ, ਜਿਸ ਪਰਮਾਤਮਾ ਨਾਰਾਇਣ ਜਿਹਦੇ ਵਿੱਚ ਅਵਿਦਿਆ ਰੂਪੀ ਰਾਤਰੀ ਹੈ ਹੀ ਨਹੀਂ, ਉਹ ਸਾਰਿਆਂ ਵਿੱਚੋਂ ਦਿਖਾਈ ਦਿੰਦਾ, ਉਹ ਹਨੇਰਾ ਸਾਧ ਸੰਗਤ ਜੀ ਚੁੱਕਿਆ ਜਾਂਦਾ। ਰਾਏ ਬੁਲਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅਜ਼ੀਜ਼ ਹੋਇਆ, ਰਾਏ ਜੀ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਮੇਰੇ ਅੰਦਰ ਦਾ ਹਨੇਰਾ ਚੁੱਕ ਦਿਉ, ਅਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਬਚਪਨ ਦਾ ਬਾਲ ਸਿਖਾਈ ਜਾਣ ਕਰਕੇ ਇਸ ਨੇ ਜਦੋਂ ਮੇਰੇ ਪਿਤਾ ਨੇ ਮੈਨੂੰ ਤਾੜਨਾ ਕੀਤੀ ਅਤੇ ਰਾਏ ਬੁਲਾਰ ਨੇ ਮੇਰਾ ਪੱਖ ਲਿਆ, ਇੱਕ ਤਿਲ ਨਹੀਂ ਭੰਨੇ ਘਾਲੇ ਵਾਲੇ ਨਿਰੰਕਾਰ ਗੁਰੂ ਨਾਨਕ ਦੇਵ ਜੀ ਨੇ ਬਾਣੀ ਦੇ ਸ਼ਬਦ ਉਸ ਨੂੰ ਸੁਣਾ ਕਰਕੇ ਬਾਣੀ ਮੁੱਖ ਉਚਾਰੀ ਹੈ ਹੋਏ ਰੁਸਨਾਈ ਮਿਟ ਅੰਧਿਆਰਾ ਜਹ ਜਹ ਪੇਖੋ ਤਹ ਨਾਰਾਇਣ, ਇਹ ਚਾਨਣ ਨਾਰਾਇਣ ਦਾ ਕਰ ਦਿੱਤਾ। ਔਰ ਉਹ ਕਿਹੋ ਜਿਹਾ ਚਾਨਣ ਹੈ ਸਾਧ ਸੰਗਤ ਜੀ, ਸਗਲ ਘਟਾ ਮਹਿ ਧਾਗਾ, ਜਿਵੇਂ ਅਸੀਂ ਸਾਰਿਆਂ ਨੇ ਵਸਤਰ ਪਹਿਨੇ ਹੋਏ ਆ, ਔਰ ਇਹ ਵਸਤਰ ਪ੍ਰਤੱਖ ਕਿਸੇ ਦਾ ਚੋਲਾ, ਕਿਸੇ ਦਾ ਸ਼ਰਟ, ਕਿਸੇ ਦਾ ਕੁਛ ਹੋਰ, ਪਰ ਇਹ ਵਸਤਰ ਛੋਟੇ ਛੋਟੇ ਧਾਗਿਆਂ ਤੰਦਾਂ ਦੇ ਬਣੇ ਹੋਏ ਆ। ਬਰੀਕੀ ਨਾਲ ਅਸੀਂ ਆਪ ਵੇਖੀਏ ਤਾਂ ਉਹਨਾਂ ਧਾਗਿਆਂ ਨੂੰ ਅਸੀਂ ਵੇਖ ਸਕਦੇ ਹਾਂ, ਪਰ ਜੇ ਉੱਦਾਂ ਮੋਟੇ ਰੂਪ ਦੇ ਵਿੱਚ ਵੇਖੀਏ ਤਾਂ ਸਾਨੂੰ ਇਕੱਲਾ ਚੋਲਾ ਸ਼ਰਟ ਉਹੀ ਦੇਖਦਾ ਆ। ਇਹ ਤਾਂ ਸਾਨੂੰ ਪਤਾ ਹੈ ਨਾ ਕਿ ਧਾਗੇ ਦੇ ਬਣੇ ਆ, ਅਤੇ ਜੇ ਨਾ ਪਤਾ ਹੋਵੇ ਤਾਂ ਵੇਖਣਾ ਪਵੇਗਾ। ਇੱਦਾਂ ਹੀ ਸਾਧ ਸੰਗਤ ਜੀ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਜਿਵੇਂ ਸਾਰੀ ਲੱਕੜ ਦੇ ਵਿੱਚ ਅੱਗ ਹੈ ਅਤੇ ਸਾਰੇ ਦੁੱਧ ਦੇ ਵਿੱਚ ਘੇ ਹੈ, ਪਰ ਯਤਨ ਤਾਂ ਕਰਨਾ ਪੈਂਦਾ ਨਾ, ਲੱਕੜ ਵੀ ਘਸਾਉਣੀ ਪੈਂਦੀ ਆ ਅਤੇ ਉਹਦੇ ਵਿੱਚੋਂ ਅੱਗ ਦੀਆਂ ਚਿੰਗਾਰੀਆਂ ਨਿਕਲਦੀਆਂ, ਦੁੱਧ ਨੂੰ ਮਥਣਾ ਪੈਂਦਾ। ਮਾਈਆਂ ਬੀਬੀਆਂ ਕਿੰਨੀਆਂ ਸੋ ਮਿਹਨਤ ਕਰਦੀਆਂ, ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਦੇ ਕੋ ਜਾਵੋ, ਦੁੱਧ ਕ੍ਰਮ ਪੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਇਸ ਦੁੱਧ ਦੇ ਰਿੜਕਣ ਦੀ ਉਦਾਹਰਣ ਗੁਰੂ ਮਹਾਰਾਜ ਜੀ ਨੇ ਸੂਹੀ ਰਾਗ ਵਿੱਚ ਰੱਖੀ ਹੋਈ ਆ, ਕਿੰਨੀ ਮਿਹਨਤ ਹੁੰਦੀ ਆ। ਇੱਦਾਂ ਮਿਹਨਤ ਕਰਨ ਦੇ ਨਾਲ ਗੁਰਸਿੱਖ ਨਾਮ ਦਾਨ ਇਸ਼ਨਾਨ, ਨਾਮ ਜਪਣਾ, ਵੰਡ ਛਕਣਾ ਅਤੇ ਕਿਰਤ ਕਰਨੀ, ਹਉਮੈ ਤਜਣ ਨਾਮ ਨਿਵਲਾਵਣ, ਭਾਣਾ ਮੰਨਣ ਪੰਥ ਇਹ ਪਾਵਣ, ਇਸ ਤਰੀਕੇ ਦੇ ਨਾਲ ਆਪਣੇ ਗੁਰਸਿੱਖੀ ਜੀਵਨ ਨੂੰ ਜਿਉਂ ਕਰਕੇ ਇੱਦਾਂ ਉਸ ਤਾਗੇ ਤੰਦਾਂ ਨੂੰ ਭਾਵ ਪਰਮਾਤਮਾ ਦੀ ਸ਼ਕਤੀ ਨੂੰ ਹਰ ਚੀਜ਼ ਵਿੱਚੋਂ ਦਰਸ਼ਨ ਕਰ ਸਕਦਾ ਹੈ।
ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ।
ਔਰ ਜਿਸ ਨੇ ਸਾਧ ਸੰਗਤ ਜੀ ਇਸ ਉਦਕ, ਇਸ ਅੰਮ੍ਰਿਤ ਨੂੰ, ਇਸ ਨਾਮ ਰੂਪੀ ਸੋਮ ਰਸ ਨੂੰ ਚੱਖ ਲਿਆ ਇੱਕ ਵਾਰ, ਤੇ ਉਹ ਸਾਧ ਸੰਗਤ ਜੀ ਉਹਨੂੰ ਜਿੰਨੇ ਬਾਕੀ ਹੋਰ ਦੁਨੀਆਂ ਦੇ ਵਿੱਚ ਅਨੁਰਾਗਾ, ਜਿੰਨੇ ਹੋਰ ਸਾਰੇ ਪ੍ਰੇਮ ਆ, ਉਹ ਉਸਨੂੰ ਫਿੱਕੇ ਦਿਖਾਈ ਦੇਣ ਪੈਂਦੇ ਆ। ਉਹਨੂੰ ਹੁਣ ਇਕੱਲਾ ਜਤਰ ਕਤਰ ਦਿਸਾ ਵਿਸਾ ਹੋ ਫੈਲਿਓ ਅਨੁਰਾਗ, ਉਸ ਨੂੰ ਇਕੱਲਾ ਪਰਮਾਤਮਾ ਦਾ ਹੀ ਪ੍ਰੇਮ ਹਰ ਪਾਸੇ ਦਿਸਦਾ, ਜਿਹੜਾ ਪਰਮਾਤਮਾ ਘਟਾਂ ਘਟਾਂ ਦੇ ਵਿੱਚ, ਘਣ ਘਣ ਦੇ ਵਿੱਚ ਵਿਆਪਕ ਹੈ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਸ੍ਰਿਸ਼ਟੀ ਕਾਇਨਾਤ ਦੇ ਮਾਲਕ ਆ। ਇਹਨਾਂ ਦੇ ਸ਼ਬਦ, ਇਹ ਸ਼ਬਦ ਦੇ ਸਵਰ ਸ੍ਰਿਸ਼ਟੀ ਦੀ ਪ੍ਰਤੀਕ ਚੀਜ਼ ਵਿੱਚੋਂ ਸਿਮਰਨ ਕਰਨ ਵਾਲੇ ਨੂੰ ਸੁਣਾਈ ਦੇਣ ਲੱਗ ਪੈਂਦੇ ਆ, ਅਤੇ ਹੋਰ ਜਿੰਨੇ ਗੀਤ ਨਾਦ ਵਾਜੇ ਆ ਉਹ ਸਾਰੇ ਸਾਧ ਸੰਗਤ ਜੀ ਲੈ ਹੋ ਜਾਂਦੇ ਆ, ਉਹ ਸੁਣਨੋਂ ਹਟ ਜਾਂਦੇ ਆ। ਸੋ ਇਤਨਾ ਸੋ ਸੱਚੇ ਪਾਤਸ਼ਾਹ ਜੀ ਨੇ ਹਾਜ਼ਰੀ ਦਾ ਸੋ ਸੁਭਾਗ ਬਖਸ਼ਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਪ੍ਰਬੰਧ ਮੈਂਬਰ ਸਾਹਿਬਾਨ, ਪ੍ਰਧਾਨ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸਿੰਘ ਸਾਹਿਬਾਨ, ਵਿਸ਼ੇਸ਼ ਕਰਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਸੋ ਆਓ ਕਥਾ ਦੀ ਮਰਿਆਦਾ ਦੀ ਪੂਰਤੀ ਕਰੀਏ, ਹੋਈਆਂ ਭੁੱਲਾਂ ਗਲਤੀਆਂ ਆਪ ਜੀ ਨੇ ਅਣਜਾਣ ਬੱਚੇ ਸਮਝ ਕਰਕੇ ਸੋ ਖਿਮਾ ਕਰ ਦੇਣੀਆਂ। ਆਓ ਬੜੇ ਪ੍ਰੇਮ ਦੇ ਨਾਲ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਧਾਗਾ, ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।